ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਾਹੋ ਏਕ ਹੈ ਸਦ ਹੀ ਰਹਿ ਹਜੂਰ ਨਾਨਕ ਹੁਕਮ ਨਾ ਮੰਨਾਈ ਤਾ ਘਰ ਹੀ ਅੰਦਰ ਦੂਰ ਸਭਨਾ ਕਾ ਸਹੋ ਏਕ ਹੈ ਸਦ ਹੀ ਰਹਿ ਹਜੂਰ ਨਾਨਕ ਹੁਕਮ ਨਾ ਮੰਨਾਈ ਤਾ ਘਰ ਹੀ ਅੰਦਰ ਦੂਰ ਹੁਕਮ ਭੀ ਤਿੰਨਾ ਮਨਾਏ ਸੀ ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਨ ਹੋਈ ਮਹੱਲਾ ਤੀਜਾ ਰੈਣ ਸਬਾਈ ਜਲ ਮੁਈ ਕੰਤ ਨ ਲਾਇਓ ਪਾਓ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਈ ਕਿਤੇ ਨਾ ਪਾਈਆ ਹਰ ਕਰਮ ਵਿਧਾਤਾ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੀ ਜਾਤਾ ਅੰਦਰ ਹੋ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਾਰ ਨਾਤਾ ਵੱਡੀ ਵਡਿਆਈ ਵੱਡੀ ਕੀ ਗੁਰਮੁਖ ਬੋਲਾਤਾ ਅੰਦਰ ਉਹ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਾਰ ਨਾਤਾ ਵੱਡੀ ਵਡਿਆਈ ਵੱਡੀ ਕੀ ਗੁਰਮੁਖ ਬੋਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਗੁਰਗੱਦੀ ਤੇ ਸੁਭਾਈਮਾਨ, ਸ਼ਤਰ ਚਵਰ ਤਖ਼ਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਾਤ ਤੋਂ ਸ਼ਰਵਨ ਕਰਨਾ ਕੀਤਾ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦੇ ਹਾਂ। ਆਏ ਅੱਜ ਦੇ ਪਾਵਨ ਹੁਕਮ ਜੋ ਗੁਜਰੇ ਕੀ ਵਾਰ ਮਹੱਲਾ ਤੀਜਾ ਦੀ ਬਾਣੀ ਦੇ ਸਿਰਲੇਖ ਹੇਠ ਇਹ ਛੇਵੀਂ ਪੌੜੀ ਨਾਲ ਸੰਬੰਧਿਤ ਦੋ ਸਲੋਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 510 ਅੰਕ ਤੇ ਸਦਾਏ ਮਾਨ ਨੇ ਆਪ ਜੀ ਨੇ ਸ਼ਰਵਨ ਕੀਤੇ ਨੇ ਸਹਿਬ ਰਹਿਮਤ ਕਰਨ ਸੁਰਤ ਟਿਕੇ ਧਿਆਨ ਇਕਾਗਰਤਾ ਵਾਲਾ ਤੇ ਗੁਰੂ ਕੇ ਸ਼ਬਦ ਨਾਲ ਸ਼ਰਧਾ ਵਿਸ਼ਵਾਸ ਤੇ ਪ੍ਰੇਮ ਵਾਲਾ ਬਣਦੇ ਹਾਂ। ਇਸ ਸ਼ਬਦ ਦੇ ਭਾਵ ਵਿੱਚ ਆਪਣੇ ਵਿਚਾਰ ਸਥਿਤ ਕਰੀਏ। ਸਹਿਬ ਰਹਿਮਤ ਕਰਨ ਪਾਵਨ ਸ਼ਬਦ ਦੀ ਵਿਚਾਰ ਮਾਲਕ ਆਪ ਕਰਾ ਲੈਣ ਤੇ ਵਿਚਾਰੇ ਹੋਏ ਸ਼ਬਦ ਨੂੰ ਉਸ ਕਰਤੇ ਪੁਰਖ ਦੀ ਕਿਰਪਾਲਤਾ ਨਾਲ ਅਸੀਂ ਆਪਣਾ ਜੀਵਨ ਬਣਾ ਸਕੀਏ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਸਭਨਾ ਕਾ ਸਾਹੋ ਏਕ ਹੈ ਸਦ ਹੀ ਰਹੇ ਹਜੂਰ।
ਇਸ ਪਾਵਨ ਹੁਕਮ ਵਿੱਚ ਦੋ ਸਲੋਕ ਨੇ ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਤੇ ਜੋ ਪੌੜੀ ਹੈ ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ। ਪਹਿਲੇ ਸਲੋਕ ਦਾ ਆਰੰਭ ਹੁੰਦੇ ਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਮਹੱਲਾ ਤੀਜਾ ਸਿਰਲੇਖ ਹੈ। ਸਭਨਾ ਕਾ ਸਹੋ ਏਕ ਹੈ, ਇਹ ਨਹੀਂ ਹੈ ਵੀ ਇਸ ਬੰਦੇ ਦਾ ਮਾਲਕ ਹੋਰ ਇਸ ਬੰਦੇ ਦਾ ਮਾਲਕ ਹੋਰ। ਬਾਹਰ ਦੇ ਦੁਨਿਆਵੀ ਮਹਿਕਮਿਆਂ ਵਿੱਚ ਹੋ ਸਕਦਾ ਕਿਸੇ ਦਾ ਮਾਲਕ ਕੋਈ ਹੋਰ, ਇੰਚਾਰਜ ਹੋਰ, ਹੈੱਡ ਹੋਰ ਤੇ ਕਿਸੇ ਦਾ ਕੋਈ ਹੋਰ, ਪਰ ਜੀਵਨ ਦੇ ਸੰਬੰਧ ਵਿੱਚ ਤੇ ਤਮਾਮ ਜੀਵਾਂ ਦੀ ਅੰਦਰਲੀ ਸ਼ਕਤੀ ਨੂੰ ਸੰਭਾਲਣ ਦੀ ਮਲਕੀਅਤ ਰੱਖਣ ਵਾਲਾ, ਸਭ ਜੀਆਂ ਦਾ ਮਾਲਕ ਖਸਮ ਉਹ ਇੱਕ ਹੈ। ਸਭਨਾ ਕਾ ਸਹੋ ਏਕ ਹੈ, ਨਾਮ ਉਸ ਨੂੰ ਭਾਵੇਂ ਕੋਈ ਦੇਵੇ, ਕਿਸੇ ਧਰਮ ਵਾਲਾ ਕਿਸੇ ਨਾਮ ਨਾਲ ਵੀ ਪੁਕਾਰੇ, ਅੱਲਾ ਕਹੇ, ਵਾਹਿਗੁਰੂ ਕਹੇ, ਰਾਮ ਕਹੇ, ਗੋਬਿੰਦ ਕਹੇ, ਨਾਰਾਇਣ ਕਹੇ, ਹੈ ਉਹ ਇੱਕ ਹੈ। ਸਭਨਾ ਕਾ ਸਹੋ ਏਕ ਹੈ। ਦੂਜੀ ਗੱਲ, ਸਦ ਹੀ ਰਹੇ ਹਜ਼ੂਰ, ਉਹ ਹਮੇਸ਼ ਹੀ ਹਜ਼ੂਰ ਰਹਿੰਦਾ, ਸਾਹਮਣੇ ਰਹਿੰਦਾ, ਅੰਗ ਸੰਗ ਰਹਿੰਦਾ, ਭੀਤਰ ਬਾਹਰ ਰਹਿੰਦਾ, ਉਹ ਕਿਤੇ ਛਿਪਦਾ ਨਹੀਂ। ਇਹ ਗੱਲ ਵੱਖਰੀ ਏ, ਸਾਡੀ ਅੱਖ ਤੇ ਪਰਦਾ ਪੈ ਜਾਏ, ਹਜ਼ੂਰ ਨੂੰ ਹਜ਼ੂਰ ਨਾ ਜਾਣੀਏ, ਦੂਰ ਜਾਣੀਏ, ਕਿਸ ਨੂੰ ਦੂਰ ਨਜ਼ਰ ਆਉਂਦਾ, ਮੋਹ ਮੋਹਿਆ ਜਾਣਾ ਦੂਰ ਹੈ, ਮੋਹ ਵਿੱਚ ਮੋਹਿਆ ਹੋਇਆ ਉਹ ਜਾਣਦਾ ਰੱਬ ਦੂਰ ਹੈ। ਕਾਰਨ ਕੀ, ਜਿੱਥੇ ਜਿੱਥੇ ਮੋਹ ਪੈ ਗਿਆ ਉਹ ਬਾਰ ਬਾਰ ਧਿਆਨ ਚ ਆਏਗਾ। ਜੋ ਬਾਰ ਬਾਰ ਆਪਣੇ ਮੋਹ ਦੇ ਕਾਰਨ ਧਿਆਨ ਵਿੱਚ ਆਏਗਾ ਉਹ ਪਰਦਾ ਬਣ ਜਾਏਗਾ। ਉਸ ਨੂੰ ਉਹ ਤੇ ਨਜ਼ਰ ਆਏਗਾ ਜਿੱਥੇ ਪ੍ਰੀਤ ਪਾ ਬੈਠਾ ਹੈ, ਪਰ ਉਹ ਨਜ਼ਰ ਨਹੀਂ ਆਏਗਾ ਜੋ ਅਸਲ ਵਿੱਚ ਸਾਡੇ ਜੀਵਨ ਦੀ ਸ਼ਕਤੀ ਹੈ, ਸਹਾਰਾ ਹੈ, ਪ੍ਰਾਣ ਹੈ, ਸਵਾਸ ਹੈ, ਜੀਵਨ ਦਾ ਰੋਮ ਰੋਮ ਜਿਸ ਕਰਕੇ ਹੈ ਉਹ ਨਜ਼ਰ ਨਹੀਂ ਆਉਂਦਾ। ਮੋਹ ਮੋਹਿਆ ਜਾਣੈ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ, ਉਹ ਹਦੂਰ ਹੈ। ਪਰ ਹਜ਼ੂਰ ਕਹਿਣ ਲੱਗੇ ਉਸ ਨੂੰ ਜਾਣਿਓ, ਉਹ ਮੇਰਾ ਸਹੁੰ ਹੈ, ਫਸਲ ਹੈ, ਮਾਲਕ ਹੈ, ਪਰਮਾਤਮਾ ਪਤੀ ਹੈ ਅਤੇ ਹਮੇਸ਼ ਉਹ ਮੇਰੇ ਅੰਗ ਸੰਗ ਹਜ਼ੂਰ ਸਾਹਮਣੇ ਹੀ ਹੈ।
ਨਾਨਕ ਹੁਕਮ ਨਾ ਮੰਨਈ ਤਾ ਕਰ ਹੀ ਅੰਦਰ ਦੂਰ।
ਤੀਸਰਾ ਜਾਮਾ ਗੁਰੂ ਨਾਨਕ ਦਾ ਫੁਰਮਾਨ ਕਰਦੇ ਨੇ, ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ। ਹੁਕਮ ਨਹੀਂ ਮੰਨਦਾ, ਵਾਹਿਗੁਰੂ ਦੀ ਅਰਜ਼ਾ ਨੂੰ ਸਮਝਦਾ ਨਹੀਂ ਤੇ ਘਰ ਵਿੱਚ ਹੀ ਪਾਸ ਹੁੰਦਿਆਂ ਹੀ ਸਰੀਰ ਦੇ ਘਾਟ ਵਿੱਚ ਹੀ ਹੁੰਦਿਆਂ ਹੋਇਆਂ ਵੀ ਪ੍ਰਾਣਾਂ ਦੇ ਨਾਲ ਨਾਲ ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ ਦੇ ਹੋਣ ਦੇ ਬਾਵਜੂਦ ਵੀ ਉਸ ਨੂੰ ਉਹ ਵਾਹਿਗੁਰੂ ਨਜ਼ਰ ਨਹੀਂ ਆਉਂਦਾ ਤਾਂ ਘਰ ਹੀ ਅੰਦਰ ਦੂਰ ਹੋ ਗਿਆ। ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ, ਰਹਿਣਾ ਵੀ ਉਸ ਦੀ ਸੰਗਤ ਵਿੱਚ। ਧਿਆਨ ਚ ਰੱਖਿਓ, ਹਰ ਪਲ ਵਾਹਿਗੁਰੂ ਜੀ ਦੇ ਸੰਗ ਵਿੱਚ ਬੀਤ ਰਿਹਾ। ਇਕਤ ਗ੍ਰਹਿ ਬਸਤੇ ਇਸੇ ਸਰੀਰ ਦੇ ਘਰ ਵਿੱਚ ਮਨ ਬੁੱਧੀ ਚਿੱਤ ਹੰਕਾਰ ਵੀ ਦਿੰਦਾ। ਇਸੇ ਮਨ ਬੁੱਧੀ ਚਿੱਤ ਹੰਕਾਰ ਨੂੰ ਸੱਤਾ ਸਫੁਰਤੀ ਦੇਣ ਵਾਲਾ, ਸ਼ਕਤੀ ਤੇ ਤਾਕਤ ਦੇਣ ਵਾਲਾ ਵਾਹਿਗੁਰੂ ਦੀ ਸੰਗ ਵਿੱਚ ਹੈ। ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ, ਉਸ ਨਾਲ ਮਿਲ ਕੇ ਬਾਤ ਨਹੀਂ ਕਰਦੇ, ਗੱਲ ਨਹੀਂ ਕਰਦੇ, ਗੱਲ ਤੇ ਦਿਨ ਰਾਤ ਮੈਂ ਨਾਲ ਕਰਦੇ ਹਾਂ ਜਾਂ ਮੈਂ ਨਾਲ ਸੰਬੰਧਿਤ ਸੰਬੰਧ ਨਾਲ ਕਰਦੇ ਹਾਂ। ਤੇ ਸਾਹਿਬ ਕਹਿਣ ਲੱਗੇ ਫਿਰ ਉਸ ਦਾ ਤੈਨੂੰ ਅਨੁਭਵ ਕਿਵੇਂ ਹੋਵੇਗਾ, ਜਾਣੇਗਾ ਕਿਵੇਂ? ਉਹ ਘਰ ਹੀ ਅੰਦਰ ਹੁੰਦਿਆਂ ਹੋਇਆਂ ਵੀ ਰੱਬ ਦੂਰ। ਬਹੁਤ ਸਾਰੇ ਲੋਕ ਜਦੋਂ ਕੋਈ ਰੱਬ ਦੀ ਗੱਲ ਕਰਨੀ ਹੋਵੇ ਨਾ ਤਾਂ ਕਹਿੰਦੇ ਨੇ ਉੱਪਰ ਵਾਲਾ ਜਾਣਾ। ਕਿੱਥੇ ਹੈ ਉੱਪਰ? ਉਸ ਨੂੰ ਕਿਹੜੀ ਥਾਂ ਤੇ ਬਿਠਾਈ ਬੈਠੇ ਆ, ਕਿਹੜੀ ਦਿਸ਼ਾ ਵਿੱਚ ਬਿਠਾਈ ਬੈਠੇ ਆ? ਜੋ ਵਿਆਪਕ ਹੋਵੇ, ਪਰਿਪੂਰਨ ਹੋਵੇ, ਜ਼ਰੇ ਜ਼ਰੇ ਤੇ ਕਣ ਕਣ ਵਿੱਚ ਵਸਿਆ ਹੋਵੇ, ਉਸ ਨੂੰ ਕਿੱਥੇ ਦੂਰ ਆਖਾਂਗੇ? ਪਰ ਅਗਿਆਨਤਾ ਅੰਧੇਰਾ ਹੈ, ਉਹ ਘਰ ਅੰਦਰ ਹੁੰਦਿਆਂ ਹੋਇਆਂ ਵੀ ਉਸ ਨੂੰ ਦੂਰ ਜਾਂਦਾ। ਪੀਰ ਦਸਤਗੀਰ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਲਾਕਾਤ ਲੂਏ ਤੇ ਪੀਰ ਦਸਤਗੀਰ ਗੁਰੂ ਬਾਬਾ ਜੀ ਨੂੰ ਸਵਾਲ ਕਰਦਾ, ਰੱਬ ਹੈ? ਪਾਤਸ਼ਾਹ ਕਹਿੰਦੇ ਹਾਂ। ਕਹਿੰਦੇ ਕਿੱਥੇ ਹੈ, ਦਿਸਦਾ ਕਿਉਂ ਨਹੀਂ? ਤੇ ਗੁਰੂ ਬਾਬਾ ਜੀ ਨੇ ਦੁੱਧ ਦਾ ਕਟੋਰਾ ਮੰਗਾਇਆ ਸੀ, ਕਹਿਣ ਲੱਗੇ ਦੱਸ ਇਸ ਦੁੱਧ ਵਿੱਚ ਘਿਓ ਹੈ? ਕਹਿੰਦੇ ਜੀ ਹੈ। ਦਿਸਦਾ ਕਿਉਂ ਨਹੀਂ? ਕਹਿੰਦੇ ਜੀ ਤਾਂ ਦਿਸੇਗਾ ਜਦੋਂ ਇਸ ਨੂੰ ਜਮਾ ਕੇ ਰੇੜਕ ਕੇ ਛਾਛ ਨਾਲੋਂ ਲੱਸੀ ਨਾਲੋਂ ਜੁਦਾ ਕੀਤਾ ਜਾਏਗਾ। ਤੇ ਸਾਹਿਬ ਕਹਿਣ ਲੱਗੇ ਰੱਬ ਹੈ ਜਦੋਂ ਸੁਰਤ ਨੂੰ ਜਮਾ ਕੇ ਟਿਕਾ ਕੇ ਉਸ ਵਿੱਚ ਰੇੜਕਾ ਵਾਹਿਗੁਰੂ ਸ਼ਬਦ ਦਾ ਪਾਇਆ ਜਾਏਗਾ ਤੇ ਜਿਹਦੀ ਅੰਦਰ ਕੋੜ ਭਾਵਨਾ ਦੀ ਛਾਛ ਹੈ ਉਹ ਇੱਕ ਪਾਸੇ ਹੋ ਜਾਏਗੀ। ਉੱਧਰ ਮੱਖਣ ਨਜ਼ਰ ਆਇਆ, ਇੱਧਰ ਵਾਹਿਗੁਰੂ ਨਜ਼ਰ ਆਇਆ। ਇੱਕ ਬੇਨਤੀ ਕਰਦੀ ਵਾਂ, ਜੇ ਉਸ ਪਰਮਾਤਮਾ ਨੂੰ ਅੰਗ ਸੰਗ ਜਾਣਨਾ ਹੋਵੇ ਹੁਕਮ ਮੰਨਣਾ ਪੈਂਦਾ। ਜੇ ਹੁਕਮ ਨਹੀਂ ਮੰਨਦੇ ਤੇ ਕੀ ਨਿਕਲਦਾ ਭਲਾ? ਹੁਕਮ ਨਾ ਮੰਨੀਏ ਤੇ ਮੈਂ ਨਿਕਲਦੀ ਹੈ। ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹੇ ਨਾ ਕੋਏ, ਫਿਰ ਹਉ ਦੀ ਗੱਲ ਨਹੀਂ ਕਰਦਾ ਮੈਂ ਇਹ ਕੀਤਾ ਮੈਂ ਉਹ ਕੀਤਾ ਮੈਂ ਹਾਂ। ਉਹ ਕਹਿੰਦਾ ਉਸ ਕੀਤਾ ਉਹ ਹੈ ਮੈਂ ਨਾਮ ਦੀ ਐਵੇਂ ਭੁਲੇਖਾ ਪਾਊ, ਇੱਕ ਬੁਲਬਲੇ ਦੀ ਕਹਾਣੀ ਹੈ, ਹੋਰ ਕੁਛ ਵੀ ਨਹੀਂ ਹੈ। ਜਿਸ ਨੇ ਹੁਕਮ ਮੰਨਿਆ ਉਸ ਦਿਨ ਅੰਦਰ ਦੀ ਸੁਰਤ ਵਿੱਚ ਇੱਕ ਗਿਆਨ ਆਇਆ, ਇਹ ਸਰੀਰ ਨੂੰ ਬਣਾਉਣ ਵਾਲਾ ਉਹ ਹੁਕਮ, ਹੁਕਮ ਵਿੱਚ ਹੁਕਮੀ ਹੋਮਨ ਆਕਾਰ, ਇਹ ਤਮਾਮ ਆਕਾਰ ਵਾਹਿਗੁਰੂ ਦੇ ਹੁਕਮ ਵਿੱਚ ਹੋਏ। ਹੁਕਮ ਵਿੱਚ ਜੀ ਪਾਇਆ ਗਿਆ, ਹੁਕਮ ਵਿੱਚ ਜੀ ਨੂੰ ਕਰਮਾਂ ਅਨੁਸਾਰ ਸੁੱਖ ਦੁੱਖ ਦਿੱਤੇ ਗਏ। ਹੁਕਮ ਲਿਖ ਦੁੱਖ ਸੁੱਖ ਪਾਈ ਹੈ ਤੇ ਤਮਾਮ ਰਚਨਾ ਵਿੱਚ ਇਹ ਇਸ ਸਰੀਰ ਅੰਦਰ ਹੁਕਮ ਵਰਤਦਾ, ਧਿਆਨ ਚ ਰੱਖਿਓ ਸਵਾਸ ਮੈਂ ਨਹੀਂ ਚਲਾਉਂਦਾ, ਹੁਕਮ ਵਿੱਚ ਚੱਲਦੇ ਨੇ। ਸਰੀਰ ਦੇ ਖੂਨ ਦਾ ਦੌਰਾ ਮੈਂ ਨਹੀਂ ਚਲਾਉਂਦਾ, ਹੁਕਮ ਵਿੱਚ ਚੱਲਦਾ। ਸਰੀਰ ਦਾ ਖੂਨ ਵੀ ਮੈਂ ਨਹੀਂ ਬਣਾਉਂਦਾ, ਹੁਕਮ ਵਿੱਚ ਬਣਦਾ। ਭੋਜਨ ਦਾ ਪ੍ਰਬੰਧ ਮੈਂ ਨਹੀਂ ਕੀਤਾ, ਉਸ ਦੇ ਹੁਕਮ ਵਿੱਚ ਸਭ ਨੂੰ ਭੋਜਨ ਮਿਲ ਰਿਹਾ। ਪਰ ਸੱਚ ਇਹ ਹੈ, ਜਿੱਥੇ ਸਰੀਰ ਦੀ ਤਮਾਮ ਕਿਰਿਆ ਉਸਦੇ ਹੁਕਮ ਵਿੱਚ ਹੋ ਰਹੀ ਹੈ, ਉੱਥੇ ਸੁੱਖ ਦੁੱਖ ਵੀ ਹੁਕਮ ਵਿੱਚ ਆ ਰਹੇ ਨੇ। ਜੰਮਣਾ ਮਰਨਾ ਵੀ, ਸੰਯੋਗ ਵਿਯੋਗ ਵੀ ਹੁਕਮ ਵਿੱਚ ਹੈ, ਤੇ ਜਿਸ ਦੇ ਹੁਕਮ ਵਿੱਚ ਹੈ ਬਸ ਉਸ ਨਾਲ ਜੁੜ ਗਏ। ਫਿਰ ਹਰ ਵੇਲੇ ਰੱਬ ਦੀ ਉਸ ਹੁਕਮਰਾਨ ਦੀ ਗੱਲ ਕਰੇਗਾ, ਨਾ ਕਿ ਆਪਣੀ ਗੱਲ ਕਰੇਗਾ। ਇਸ ਕਰਕੇ ਸਾਹਿਬ ਕਹਿੰਦੇ ਨੇ ਹੁਕਮ ਮੰਨ ਲਈਏ ਹਰ ਵੇਲੇ, ਕਿਉਂਕਿ ਕਿਰਿਆ ਚੋਂ ਤੇ ਗੁਜ਼ਰਨਾ ਹੀ ਹੈ ਨਾ, ਕੁਝ ਨਾ ਕੁਝ ਤੇ ਕਰਨਾ ਹੀ ਹੈ। ਕੋਈ ਖਾਣਾ ਪਹਿਨਾ, ਕੋਈ ਕੰਮ ਕਾਰ ਕਰਨਾ, ਜੋ ਕੁਝ ਵੀ ਹੋ ਰਿਹਾ ਉਸ ਦੇ ਹੁਕਮ ਵਿੱਚ ਹੈ। ਰੱਬ ਸਾਹਮਣੇ ਹਰ ਵੇਲੇ ਅੰਗ ਸੰਗ, ਤੇ ਨਾਨਕ ਹੁਕਮ ਨਾ ਮੰਨੇ ਤਾਂ ਘਰ ਹੀ ਅੰਦਰ ਦੂਰ, ਹੁਕਮ ਮੰਨਦਾ ਨਹੀਂ ਆਪਣਾ ਹੁਕਮ ਹੀ ਚਲਾਉਣ ਦੀ ਗੱਲ ਕਰਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਭਲਿਆ ਜੇ ਹੁਕਮ ਕਰਨ ਦੀ ਗੱਲ ਕਰ ਲਵੇਗਾ ਤੇ ਫਿਰ ਆਪ ਹੰਕਾਰੀ ਬਣ ਜਾਏਗਾ, ਜੇ ਹੁਕਮ ਮੰਨਣ ਦੀ ਗੱਲ ਕਰ ਲਵੇਗਾ ਤੇ ਫਿਰ ਮਾਲਕ ਨੂੰ ਹਰ ਵੇਲੇ ਹਦੂਰ ਜਾਣ ਸਕੇਗਾ।
ਹੁਕਮ ਪੀਤ ਨਾ ਮਨਾਏ ਸੀ ਜਿਨ ਕੋ ਨਦਰ ਕਰੇ।
ਹੁਕਮ ਦੀ ਮਾਲਕ ਤਿੰਨਾਂ ਨੂੰ ਮਨਾਉਂਦਾ। ਬੇਨਤੀ ਕਰਾਂਗਾ ਧਿਆਨ ਦਿਓ, ਹੁਕਮ ਵਿੱਚ ਗੁਜ਼ਰਨ ਵਾਲੇ ਤੇ ਬਹੁਤ ਨੇ, ਔਖੇ ਹੋ ਕੇ ਹੁਕਮ ਮੰਨਦੇ ਨੇ, ਰਜ਼ਾ ਵਿੱਚ ਰਹਿ ਕੇ ਹੁਕਮ ਚ ਨਹੀਂ ਗੁਜ਼ਰਦੇ। ਪਰ ਹੁਕਮ ਕਿੰਨਾ ਨੂੰ ਮਨਾਉਂਦਾ ਜਿਹੜੇ ਹੁਕਮ ਮੰਨਣ ਲੱਗ ਜਾਂਦੇ ਨੇ। ਬਸ ਸਮਝ ਲੈਣਾ ਉਹਨਾਂ ਤੇ ਮਾਲਕ ਦੀ ਕਿਰਪਾ, ਉਹਨਾਂ ਤੇ ਨਜ਼ਰ ਹੈ, ਕਿਰਪਾ ਦ੍ਰਿਸ਼ਟੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹੁਕਮ ਵੀ ਤਿੰਨਾ ਮਨਾਏ ਸੀ ਜਿਨ ਕੋ ਨਜ਼ਰ ਕਰੇ, ਯਾਨੀ ਹੁਕਮ ਵਿੱਚ ਰਹਿਣ ਦੀ ਜਾਂਚ ਮਾਲਕ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਆਉਂਦੀ ਹੈ। ਸੰਗਤ ਚ ਬੈਠਦੇ ਨੇ, ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਬੋਲਾਂ ਦਾ ਸੰਗ ਕਰਦੇ ਨੇ, ਹੁਕਮ ਦੀ ਗੱਲ ਸਮਝ ਲੈਂਦੇ ਨੇ। ਜਿਸ ਦਿਨ ਹੁਕਮ ਦੀ ਪਰਿਭਾਸ਼ਾ ਸਮਝ ਵਿੱਚ ਆ ਗਈ, ਮਾਲਕ ਨੇ ਕਿਰਪਾ ਕੀਤੀ, ਹੁਣ ਉਹ ਵਾਹਿਗੁਰੂ ਜੀ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਸਦਕਾ ਹੁਕਮ ਮੰਨ ਲੈਂਦੇ ਹਨ ਜੀ।
ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਨ ਹੋਏ।
ਹੁਕਮ ਮਨ ਸੁਖ ਪਾਇਆ, ਹੁਕਮ ਮੰਨਿਆ ਤੇ ਦੁੱਖ ਵੀ ਸੁੱਖ ਬਣ ਗਿਆ, ਤੇ ਜੇ ਹੁਕਮ ਨਹੀਂ ਮੰਨਿਆ ਤੇ ਸਮਝ ਲੈਣਾ ਆਇਆ ਸੁੱਖ ਵੀ ਉਸ ਮਾਲਕ ਦੀ ਕਿਰਪਾ ਦ੍ਰਿਸ਼ਟੀ ਸਦਕਾ ਸਦਾ ਨਾ ਟਿਕ ਸਕਿਆ। ਇਸ ਕਰਕੇ ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਨੇ ਸੁੱਖ ਪਾਇਆ, ਜਿਨ੍ਹਾਂ ਨੇ ਸੁੱਖ ਪਾਇਆ ਹੁਕਮ ਮੰਨ ਕੇ ਉਹ ਪ੍ਰੇਮ ਸੁਹਾਗਣ ਬਣ ਗਈਆਂ। ਉਹ ਜੀਵ ਆਤਮਾਵਾਂ, ਉਹ ਜੀਵ ਰੂਪੀ ਇਸਤਰੀਆਂ ਪ੍ਰੇਮ ਸੁਹਾਗਣ, ਆਪਣੇ ਪਤੀ ਪਰਮਾਤਮਾ ਨਾਲ ਪ੍ਰੇਮ ਕਰਦੀਆਂ ਸੁਹਾਗਣ ਬਣ ਗਈਆਂ, ਪਤੀ ਵਾਲੀਆਂ ਬਣ ਗਈਆਂ। ਪਰਮੇਸ਼ਵਰ ਦੀ ਅੰਦਰ ਰੌ ਵਿੱਚ, ਅੰਦਰ ਦੇ ਧਿਆਨ ਵਿੱਚ ਹਰ ਵੇਲੇ ਸੁਰਤ ਬਣ ਗਈ, ਇਹ ਹੈ ਉਹ ਸੁਹਾਗਣ ਦੇ ਲੱਖਣ। ਮੈਂ ਬੇਨਤੀ ਕਰਾਂਗਾ, ਸੂਹਬ ਤਾਂ ਸੁਹਾਗਲੀ ਜਾਂ ਮਨ ਲਹਿ ਸੱਚ ਨਾਓ, ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਓ, ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਗਈ, ਅਹਿਮਸ ਲਾਗੈ ਭਾਓ, ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹੇ ਸਮਾਏ। ਅੰਦਰ ਸੱਚ ਹੈ, ਮੁੱਖ ਉਜਲਾ, ਜੀਵਨ ਪਵਿੱਤਰ ਹੈ, ਕਰੈਕਟਰ ਵਿੱਚ ਰਹਿਣ ਵਾਲਾ ਹੈ, ਇਹ ਸਮਝ ਲੈਣਾ ਉਹ ਮਾਲਕ ਨੂੰ ਪ੍ਰਵਾਨ ਹੋ ਕੇ ਉਹ ਪ੍ਰੇਮ ਸੁਹਾਗਣ ਵਾਹਿਗੁਰੂ ਜੀ ਨਾਲ ਪਿਆਰ ਕਰਨ ਵਾਲੀ ਉਹ ਜੀਵ ਰੂਪੀ ਇਸਤਰੀ ਪਰਮਾਤਮਾ ਰੂਪੀ ਪਤੀ ਦੇ ਸੰਯੋਗ ਵਿੱਚ ਜੀਵਨ ਗੁਜ਼ਾਰਨ ਵਾਲੀ ਹੋ ਗਈ ਜੀ।
ਮਹੱਲਾ ਤੀਜਾ।
ਅੱਗੇ ਦੂਜੇ ਸਲੋਕ ਦਾ ਆਰੰਭ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬੋਲਾਂ ਦਾ ਹੀ ਹੁੰਦਾ ਹੈ ਜੀ।
ਰਹਿਣ ਸਵਾਈ ਜਲ ਮੁਹੀ ਕੰਤ ਨ ਲਾਇਓ ਪਾਓ।
ਜਿਵੇਂ ਕਿਸੇ ਪਤਨੀ ਦਾ ਪਤੀ ਦੇ ਸੰਗ ਵਿੱਚ ਰਾਤ ਦਾ ਗੁਜ਼ਰਨਾ ਹੋਵੇ ਤੇ ਸਾਰੀ ਰਾਤ ਸੜਦੀ ਰਹਿ ਜਾਵੇ ਤੇ ਕੰਤ ਨਾਲ ਪਤੀ ਨਾਲ ਪਿਆਰ ਨਾ ਕਰੇ, ਭਲਾ ਕਾਹਦੀ ਰਾਤ ਗੁਜ਼ਾਰੀ ਹੈ? ਹਜ਼ੂਰ ਕਹਿੰਦੇ ਨੇ, ਜੀਵਨ ਦੇ ਤੈਨੂੰ ਇੱਕ ਰਾਤ ਮਿਲੀ ਜਿਸ ਪਰਮਾਤਮਾ ਨਾਲ ਪਿਆਰ ਕਰਨਾ ਸੀ, ਉਸ ਨਾਲ ਪਿਆਰ ਨਾ ਕੀਤਾ ਤੇ ਸਾਰੀ ਜ਼ਿੰਦਗੀ ਸੜਦੇ ਰਹਿ ਗਏ ਤ੍ਰਿਸ਼ਨਾ ਵਿੱਚ, ਕਦੀ ਈਰਖਾ ਵਿੱਚ, ਕਦੀ ਨਿੰਦਾ ਵਿੱਚ, ਕਦੀ ਕਾਮ ਕ੍ਰੋਧ ਵਿੱਚ। ਭਲਿਆ ਇਹ ਤੈਨੂੰ ਰਾਤ ਸੜਨ ਲਈ ਤੇ ਨਹੀਂ ਮਿਲੀ, ਰੈਣ ਨਾ ਵਿਹਾਵੀ ਸਾਕਤਾ, ਜਿੰਨਾ ਵਿਸਰਾ ਨਾ ਹੋ ਰਾਤੀ ਦਿਨ ਸੋ ਸਹੇਲੀਆਂ, ਨਾਨਕ ਹਰ ਗੁਣ ਗਾਓ। ਅਗਰ ਪਰਮਾਤਮਾ ਨਾਲ ਪਿਆਰ ਨਹੀਂ ਕੀਤਾ, ਦੁਨੀਆਂ ਨਾਲ ਮੋਹ ਪਾ ਲਿਆ, ਦੁਨੀਆਂ ਨਾਲ ਸਨੇਹ ਬਣਾ ਲਿਆ, ਭਲਾ ਕਾਹਦਾ ਜੀਵਨ ਹੈ? ਰਹਿਣ ਸਬਾਈ ਸਾਰੀ ਰਾਤ, ਬੇਨਤੀ ਕਰਦੀ ਹਾਂ ਭਲਿਆ, ਇਹ ਜੀਵਨ ਦੀ ਮਿਲੀ ਸਾਰੀ ਰਾਤ ਤੈਨੂੰ ਪਰਮਾਤਮਾ ਪਤੀ ਦੇ ਮਿਲਾਪ ਲਈ ਹੈ, ਪਰ ਤੂੰ ਕਿਉਂ ਪਰਮਾਤਮਾ ਤੋਂ ਵਿਛੜ ਕੇ ਜਲ ਰਹੀ ਹੈ? ਇਹ ਜੀਵਾਤਮਾ ਸਾਰੀ ਹੈ, ਇਹ ਸੱਚ ਹੈ, ਪਰਮਾਤਮਾ ਦੇ ਮਿਲਾਪ ਵਿੱਚ ਸੁੱਖ ਹੈ, ਉੱਥੇ ਸ਼ਾਂਤੀ ਹੈ, ਉੱਥੇ ਤ੍ਰਿਪਤੀ ਹੈ, ਉੱਥੇ ਸ਼ੀਤਲਤਾ ਹੈ। ਬਸ ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦੀਓ। ਸਾਡੇ ਇਤਿਹਾਸ ਦੀ ਬੜੀ ਮਹੱਤਵਪੂਰਨ ਪ੍ਰਤੀਕ ਗੱਥ ਹੈ, ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦੇ ਅੱਜ ਇੱਕ ਵਿਛੋੜੇ ਦਾ ਦਿਨ ਆਇਆ। ਮਰਦਾਨਾ ਚਲਾ ਜਾਂਦਾ ਹੈ, ਕੁਝ ਭੋਜਨ ਲੈ ਆਵਾਂ। ਅੱਗੋ ਕੋਡੇ ਰਾਕਸ਼ ਦੇ ਬੰਦੇ, ਜਿਹੜਾ ਨਰ ਪਕਸ਼ੀ ਬੰਦਾ, ਧਿਆਨ ਚ ਰੱਖਿਓ, ਸਿੰਘਾਂ ਵਾਲਾ ਰਾਸ਼ਕ ਨਹੀਂ ਸੀ, ਵੱਲ ਉਸ ਦੀ ਕਰਤੂਤ ਤੇ ਕਰਨੀ ਰਾਕਸ਼ਾਂ ਜੈਸੀ ਸੀ। ਪਕੌੜੇ ਤਲਦੇ ਤੇ ਬਹੁਤ ਵੇਖੇ ਨੇ, ਸਮੋਸੇ ਤਲਦੇ ਤੇ ਕੜਾਹੀਆਂ ਵਿੱਚ ਦੇਖੇ ਨੇ, ਪਰ ਇਸ ਦੇ ਵੱਡੇ ਕੜਾਹੇ ਵਿੱਚ ਬੰਦੇ ਤਲਦੇ ਹੋਣ? ਜਿੰਦਾ ਬੰਦਿਆਂ ਨੂੰ ਤਪ ਦੇ ਕੜਾਹੇ ਵਿੱਚ ਸੁੱਟ ਦੇਣਾ ਤੇ ਜਦੋਂ ਤਲ ਜਾਣਾ ਤੇ ਉਸ ਦਾ ਮਾਸ ਖਾਣਾ, ਬਈ ਬੰਦਿਆਂ ਦੇ ਕੰਮ ਸਨ? ਰਾਕਸ਼ਾਂ ਜੈਸੀ ਬਿਰਤੀ। ਮਰਦਾਨੇ ਨੂੰ ਪਕੜਿਆ ਗਿਆ, ਕੌਡੇ ਰਾਕਸ਼ ਦੇ ਸਮਸ਼ ਆ ਪਹੁੰਚਿਆ। ਇੱਧਰੋਂ ਗੁਰੂ ਬਾਬਾ ਜੀ ਵੀ ਆ ਪਹੁੰਚੇ ਨੇ। ਬੜੀ ਪ੍ਰਤੀਕ ਗਾਥਾ, ਗੁਰੂ ਨਾਨਕ ਦੀ ਨਜ਼ਰ ਪੈਂਦੀ ਏ, ਤਪਦਾ ਕੜਾਹਾ ਹੀ ਠੰਡਾ ਹੋ ਜਾਂਦਾ ਤੇ ਤਪਦਾ ਹਿਰਦਾ ਕੌਡੇ ਰਾਕਸ਼ ਦਾ ਵੀ ਮੇਰੇ ਮਾਲਕ ਠੰਡਾ ਕਰ ਦਿੰਦੇ ਨੇ। ਇਹ ਸੱਚ ਹੈ, ਗੁਰੂ ਨਾਨਕ ਦੀ ਨਜ਼ਰ ਪੈ ਜਾਏ, ਕੋਈ ਕੜਾਹਾ ਤਪਦਾ ਸ਼ੀਤਲ ਹੋ ਜਾਏ, ਕਿਤੇ ਗੁਰੂ ਕੇ ਸ਼ਬਦ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਤੇ ਮਨੁੱਖ ਦੀ ਜ਼ਿੰਦਗੀ ਜੋ ਸੜ ਰਹੀ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ, ਦੱਜਿਆ ਨਾਨਕਾ ਤਰੀਏ ਕਰਮੀ ਲੱਗ। ਉਹ ਭਲਿਆ ਹਿੰਸਾ ਦੀ ਬਿਰਤੀ, ਮੋਹ ਦੀ ਬਿਰਤੀ, ਲੋਭ ਦੀ ਬਿਰਤੀ, ਤੇਰੇ ਅੰਦਰ ਕ੍ਰੋਧ ਦੀ ਬਿਰਤੀ, ਇਹ ਤੈਨੂੰ ਦਿਨ ਰਾਤ ਪਈ ਸਾੜਦੀ ਹੈ। ਭਲਿਆ ਤੂੰ ਕੀ ਕਾਮ ਕ੍ਰੋਧ ਦੀ ਅੱਗ ਵਿੱਚ ਸਾਰੀ ਜ਼ਿੰਦਗੀ ਸੜਦਾ ਰਹੇਗਾ? ਰਹਿਣ ਸਬਾਈ ਜਲ ਵੀਰ, ਕੰਤ ਨਾ ਲਾਓ ਭਾਓ, ਆਪਣੇ ਕੰਤ ਨਾਲ ਪਰਮਾਤਮਾ ਨਾਲ ਪਿਆਰ ਨੂੰ ਪੈਦਾ ਕੀਤਾ। ਹਜ਼ੂਰ ਅੱਗੋਂ ਫੁਰਮਾਨ ਕਰਦੇ ਨੇ,
ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਓ।
ਸਤਿਗੁਰੂ ਫੁਰਮਾਨ ਕਰਦੇ ਨੇ, ਸੁਹਾਗਣੀ ਜੀਵਨ ਹੋਵੇ ਤੇ ਸੁਖ ਵਸਨ, ਜ਼ਿੰਦਗੀ ਸੁੱਖਾਂ ਵਿੱਚ ਵਸੇ, ਉਹ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਮਾਲ ਦੀ ਗੱਲ ਤੇ ਇਹ ਹੈ, ਜੋ ਸਤਿਗੁਰੂ ਜੀ ਦੀ ਬਾਣੀ ਦਾ ਸੁੱਖ ਵਸਣ ਦਾ ਰਸਤਾ ਹੈ, ਉਸ ਨੂੰ ਜਿੰਨਾ ਅਪਣਾਇਆ ਨਹੀਂ, ਮੈਂ ਬੇਨਤੀ ਕਰਾਂ, ਪਤਾ ਹੁੰਦਿਆਂ ਵੀ ਜ਼ਿੰਦਗੀ ਦੁੱਖ ਵਿੱਚ ਸੁੱਟੀ ਜਾ ਰਹੇ ਹਾਂ। ਮੇਰੇ ਸਾਹਿਬ ਕਹਿੰਦੇ ਨੇ, ਜੇ ਤੇਰੇ ਅੰਦਰ ਉਸ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਪੈਦਾ ਹੋ ਜਾਏਗਾ ਤੇ ਜ਼ਿੰਦਗੀ ਸੁਖ ਵਸੇਗੀ। ਸਿਮਰਨ ਨਾਲ ਅੰਦਰੋਂ ਸਾਂਝ ਪਾਉਂਦਿਆਂ ਪਾਉਂਦਿਆਂ ਉਸ ਸਿਮਰਨ ਭਰੇ ਅੰਦਰ ਦੇ ਭਾਵ ਨਾਲ ਰੱਬ ਚ ਪਿਆਰ ਪੈਦਾ ਕਰ ਲਵੇਗਾ ਤੇਰੀ ਜ਼ਿੰਦਗੀ ਤੇ ਕਦਮ ਕਦਮ ਤੇ ਸੁੱਖ ਹੋਵੇਗਾ। ਨਾਨਕ ਸੁਖ ਵਸਣ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ, ਜਿਨ੍ਹਾਂ ਨੂੰ ਹਰੀ ਰਾਜਾ ਪੁਰਖ ਪਿਆਰਾ ਲੱਗਣ ਲੱਗ ਜਾਏ, ਉਸ ਨਾਲ ਪਿਆਰ ਪੈ ਜਾਏ, ਉਹ ਬਸ ਸਮਝ ਲੈਣਾ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਗੁਰ ਮੰਤਰ ਦ੍ਰਿੜ ਹੋ ਗਿਆ, ਵਾਹਿਗੁਰੂ ਵਾਹਿਗੁਰੂ ਪੱਕਾ ਹੋ ਗਿਆ, ਭੁੱਲਦਾ ਨਹੀਂ ਹੈ। ਬੇਨਤੀ ਕਰਾਂ, ਨਾਮ ਨਹੀਂ ਭੁੱਲਦਾ, ਨਾਮੀ ਨਹੀਂ ਭੁੱਲਦਾ, ਇਹ ਜਾਣਦਾ ਹਰ ਸਿਮਰਨ ਮੈਂ ਆਪ ਨਿਰੰਕਾਰਾ। ਇਸ ਢੰਗ ਨਾਲ ਵਾਹਿਗੁਰੂ ਜੀ ਨਾਲ ਪਿਆਰ ਕਰਦਾ, ਹੁਣ ਉਹ ਭੁੱਲਦਾ ਨਹੀਂ, ਸਮਝ ਲੈਂਦਾ ਜੀਵਨ ਪਤੀ ਵਾਲਾ ਬਣ ਕੇ, ਪਰਮੇਸ਼ਵਰ ਦੀ ਸਾਂਝ ਵਾਲਾ ਬਣ ਕੇ, ਸੁਹਾਗਣੀ ਜੀਵਨ ਬਣ ਕੇ ਉਹ ਸੁੱਖ ਵਸਦੀਆਂ ਹਨ ਜੀਵਾਤਮਾਵਾਂ। ਅੱਗੋਂ ਹਜ਼ੂਰ ਜੋ ਵਾਰ ਦਾ ਸੰਬੰਧ ਪੌੜੀ ਨਾਲ ਹੈ ਉਹ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਹਨ ਜੀ।
ਸਭ ਜਗ ਫਿਰ ਮੈਂ ਲਿਖਿਆ ਹਰ ਇੱਕੋ ਦਾਤਾ।
ਸਤਿਗੁਰੂ ਕਹਿੰਦੇ ਨੇ ਸਾਰੇ ਸੰਸਾਰ ਵੱਲ ਧਿਆਨ ਮਾਰ ਕੇ ਦੇਖਿਆ, ਫਿਰ ਮੈਂ ਦੇਖਿਆ, ਫਿਰ ਕੇ ਦੇਖਿਆ, ਯਾਨੀ ਸੁਰਤ ਨਾਲ ਸਾਰੇ ਸੰਸਾਰ ਵੱਲ ਝਾਤ ਮਾਰ ਕੇ ਤੱਕਿਆ। ਸਾਰੇ ਸੰਸਾਰ ਦਾ ਦਾਤਾ ਇੱਕ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ ਤੇ ਦਿੰਦੇ ਤੋਟ ਨਾ ਆਵਈ ਅਗੰਤ ਭਰੇ ਭੰਡਾਰ। ਬਾਹਰ ਦੀ ਦੁਨੀਆਂ ਵਿੱਚ ਬਾਪ ਪਿਤਾ ਪੁੱਤਰ ਨੂੰ ਦਿੰਦਾ, ਪੁੱਤਰ ਹੋਰ ਮੰਗਦਾ ਫਿਰ ਹੋਰ ਦਿੰਦਾ, ਪੁੱਤਰ ਹੋਰ ਮੰਗਦਾ ਫਿਰ ਹੋਰ ਦਿੰਦਾ, ਤੇ ਇੱਕ ਦਿਨ ਸ਼ਾਇਦ ਬਾਪ ਕਹਿ ਦਿੰਦਾ ਮੈਂ ਦੇ ਕੇ ਥੱਕ ਗਿਆ, ਤੂੰ ਲੈ ਕੇ ਥੱਕਿਆ ਨਹੀਂ। ਧਿਆਨ ਚ ਰੱਖਿਓ ਕੀ ਕਹਿੰਦਾ, ਮੈਂ ਦੇ ਕੇ ਥੱਕ ਗਿਆ, ਪਰ ਇੱਧਰ ਦਿੰਦਾ ਦੇ ਲੈਂਦੇ ਥੱਕ ਪਾਹੇ, ਇੱਥੇ ਲੈਣ ਵਾਲੇ ਥੱਕ ਜਾਂਦੇ ਨੇ। ਮਾਲਕ ਇੰਨਾ ਕੁਛ ਦਿੱਤਾ ਜੇ, ਇਤਨਾ ਕੁਛ ਦਿੱਤਾ ਜੇ, ਤੇ ਸਤਿਗੁਰੂ ਕਹਿੰਦੇ ਨੇ ਸਾਰੇ ਸੰਸਾਰ ਵਿੱਚ ਮੈਂ ਤੱਕਿਆ, ਧਿਆਨ ਮਾਰ ਕੇ ਦੇਖਿਆ ਵੀ ਸਾਰੇ ਸੰਸਾਰ ਦਾ ਦਾਤਾ ਇੱਕ ਹੈ। ਸਾਰੇ ਸੰਸਾਰ ਦਾ ਯਾਨੀ ਮਨੁੱਖਾਂ ਦਾ, ਪਸ਼ੂਆਂ ਦਾ, ਪੰਛੀਆਂ ਦਾ, ਜਲਚਰ ਦਾ, ਪਾਣੀ ਵਿੱਚ ਰਹਿਣ ਵਾਲਿਆਂ ਦਾ, ਪਾਣੀ ਚ ਭੋਜਨ ਦਾ ਪ੍ਰਬੰਧ ਕਰ ਦਿੱਤਾ। 84 ਲੱਖ ਜੂਨ ਹੈ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਕੋ ਤਦ ਕਾ। ਬੇਨਤੀ ਕਰਾਂਗਾ ਧਿਆਨ ਦਿਓ, 42 ਲੱਖ ਤੇ ਜੀ ਪਾਣੀ ਵਿੱਚ ਹੀ ਰਹਿੰਦੇ ਨੇ, 42 ਲੱਖ ਜੀ ਜਲ ਮੈਂ ਹੋਤੇ, ਤੇ ਉਹ 42 ਲੱਖ ਜੀਵ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਨੇ ਉਹਨਾਂ ਦੇ ਭੋਜਨ ਦਾ ਪ੍ਰਬੰਧ ਪਾਣੀ ਚੋਂ ਕਰ ਦਿੱਤਾ। ਥਲਚਰ ਧਰਤੀ ਤੇ ਚੱਲਣ ਵਾਲੇ ਮਨੁੱਖ ਤੇ ਪਸ਼ੂ ਉਹਨਾਂ ਦਾ ਪ੍ਰਬੰਧ ਧਰਤੀ ਤੇ ਕਰ ਦਿੱਤਾ। ਨਭ ਚੜ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੇ ਭੋਜਨ ਦਾ ਪ੍ਰਬੰਧ ਵਰਿਕਸ਼ਾਂ ਦੇ ਫਲਾਂ ਰਾਹੀਂ ਕਰ ਦਿੱਤਾ, ਕਿਸੇ ਦਾ ਕੀੜਿਆਂ ਮਕੌੜਿਆਂ ਰਾਹੀਂ ਕਰ ਦਿੱਤਾ। ਇਹ ਤਮਾਮ ਜੀਵਾਂ ਦਾ, ਸਾਰੇ ਸੰਸਾਰ ਦਾ ਦਾਤਾ ਇੱਕ ਹੈ ਜੀ।
ਉਪਾਏ ਕਿਤੇ ਨਾ ਪਾਈਆ ਹਰ ਕਰਮ ਵਿਧਾਤਾ।
ਉਪਾਏ ਕਿਤੇ ਨਾ ਪਾਈਆ, ਜੇ ਆਪਣੇ ਉਪਾਅ ਤਰੀਕੇ ਸਿਆਣਪ ਅਕਲ ਨਾਲ ਉਸ ਨੂੰ ਪ੍ਰਾਪਤ ਕਰਨ ਦੀ ਕੋਈ ਕੋਸ਼ਿਸ਼ ਕਰੇ ਤੇ ਆਪਣੇ ਉਪਾਅ ਨਾਲ ਨਹੀਂ ਪ੍ਰਾਪਤ ਕੀਤਾ ਜਾਂਦਾ। ਜੋਗ ਕੇ ਜੋ ਪਾਈਆ, ਜੋਗੀ ਜਟਾ ਮੈਂ ਦੁਰਾਏ ਰੱਖੈ, ਭੋਗ ਕੇ ਜੋ ਪਾਈਐ ਭੋਗੀ ਭੋਗ ਰਸ ਚਾਖ ਹੀ, ਨਿਗਰਹਿ ਹੈ ਜਤਨ ਨਾ ਪਰਤ ਪ੍ਰਾਣ ਮਾਨ, ਪ੍ਰਾਣ ਪਤ ਏਕ ਗੁਰ ਸ਼ਬਦ ਸੋ ਭਾਖ ਹੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਉਸ ਪਰਮਾਤਮਾ ਨੂੰ ਆਪਣੇ ਬਲ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਅਗਰ ਬਲ ਨਾਲ ਪ੍ਰਾਪਤ ਕੀਤਾ ਜਾ ਸਕਦਾ, ਬਲ ਕੇ ਜੋ ਪਾਈਐ ਬਲਵੰਤ ਗਹਿ ਰੱਖ ਹੀ। ਜੇ ਬਲ ਨਾਲ ਪਰਮਾਤਮਾ ਪ੍ਰਾਪਤ ਕੀਤਾ ਜਾਂਦਾ, ਜਿੰਨੇ ਬਲਵਾਨ ਭਲਵਾਨ ਤਾਕਤਵਰ ਉਹਨਾਂ ਨੇ ਰੱਬ ਨੂੰ ਕਾਬੂ ਕਰ ਲੈਣਾ ਸੀ। ਕਮਜ਼ੋਰ ਬੰਦੇ ਵਿਚਾਰੇ ਰੱਬ ਤੋਂ ਵਾਂਝੇ ਰਹਿ ਜਾਂਦੇ। ਜੇ ਯੋਗ ਕੀਤਿਆਂ, ਯੋਗ ਦਾ ਉਪਾਅ ਕੀਤਿਆਂ ਰੱਬ ਮਿਲਦਾ, ਤੇ ਯੋਗੀਆਂ ਨੇ, ਯੋਗ ਸਾਧਨਾ ਕਰਨ ਵਾਲਿਆਂ ਨੇ, ਜਟਾ ਬਣਾਉਣ ਵਾਲਿਆਂ ਨੇ ਰੱਬ ਨੂੰ ਜਟਾ ਵਿੱਚ ਛੁਪਾ ਲੈਣਾ ਸੀ। ਤੇ ਜੇ ਭੋਗੀਆਂ ਨੂੰ ਰੱਬ ਭੋਗ ਕਰਕੇ ਮਿਲਦਾ ਤੇ ਕਹਿੰਦੇ ਭੋਗੀਆਂ ਪ੍ਰਾਪਤ ਕਰ ਲੈਂਦਾ ਸੀ। ਆਪਣੇ ਯਤਨ ਨਾਲ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਰੱਬ ਮਿਲਦਾ ਹੈ ਗੁਰੂ ਕੇ ਸ਼ਬਦ ਦੇ ਉਪਦੇਸ਼ ਰਾਹੀਂ ਚੱਲੇ ਮਾਰਗ ਤੇ। ਤਾਂ ਸਤਿਗੁਰੂ ਇੱਥੇ ਕਹਿੰਦੇ ਨੇ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ। ਇੱਥੇ ਵਿਧਾਤਾ ਦੇ ਅਰਥ ਨੇ ਵਿਧੀ ਤਰੀਕੇ ਨਾਲ ਸਭ ਜੀਵਾਂ ਦੇ ਕਰਮ ਬਣਾ ਕੇ ਰੋਜ਼ੀ ਰੋਟੀ ਦਾ ਜੋ ਪ੍ਰਬੰਧ ਕਰਨ ਵਾਲਾ ਹੈ ਉਹ ਤੇ ਵਾਹਿਗੁਰੂ ਹੈ। ਆਪਣੇ ਯਤਨ ਨਾਲ ਦੁਨੀਆਂ ਵੀ ਨਹੀਂ ਮਿਲਦੀ, ਦੁਨੀਆਂ ਦਾ ਮਾਲਕ ਵੀ ਨਹੀਂ ਮਿਲਦਾ। ਇਹ ਗੱਲ ਧਿਆਨ ਚ ਰੱਖਿਓ। ਆਪਣੇ ਯਤਨ ਨਾਲ ਨਾ ਤੇ ਅਮੀਰ ਬਣਿਆ ਜਾਂਦਾ, ਨਹੀਂ ਤੇ ਦੁਨੀਆਂ ਸਾਰੀ ਯਤਨ ਕਰਦੀ ਅਮੀਰ ਬਣ ਜਾਈਏ। ਇਹ ਵੀ ਰੱਬ ਦੀ ਦਿੱਤੀ ਬਖਸ਼ਿਸ਼, ਰਹਿਮਤ, ਕਰਮ, ਤਕਦੀਰ, ਬਣਾਇਆ ਮੁਕੱਦਰ ਹੀ ਮਨੁੱਖ ਨੂੰ ਧਨਵਾਨ ਬਣਾ ਸਕਦਾ। ਤੇ ਜੇ ਦੁਨੀਆਂ ਨੇ ਆਪਣੇ ਯਤਨ ਨਾਲ ਪ੍ਰਾਪਤ ਕੀਤੀ ਜਾ ਸਕਦੀ, ਸੱਚ ਕਰਕੇ ਜਾਣਿਓ ਦੁਨੀਆਂ ਦਾ ਮਾਲਕ ਵੀ ਆਪਣੇ ਉਪਾਅ ਨਾਲ, ਆਪਣੇ ਯਤਨ ਤਰੀਕਿਆਂ ਨਾਲ ਨਹੀਂ ਮਿਲਦਾ ਹੈ ਜੀ।
ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੀ ਜਾਤਾ।
ਗੁਰ ਸ਼ਬਦੀ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਰਾਹ, ਗੁਰੂ ਦਾ ਦਰਸਾਇਆ ਤਰੀਕਾ, ਉਸ ਢੰਗ ਨਾਲ ਜਿਹੜੇ ਚੱਲਦੇ ਨੇ, ਧਿਆਨ ਚ ਰੱਖਿਓ, ਸੁਰਤ ਨੂੰ ਅੰਤਰਮੁਖੀ ਕਰਦੇ ਨੇ, ਅੰਦਰ ਸੁਰਤ ਵਿੱਚ ਸ਼ਬਦ ਵਸਾ ਲੈਂਦੇ ਨੇ, ਸ਼ਬਦ ਰਾਹੀਂ ਉਸ ਕਰਤੇ ਨਾਲ ਸੁਰਤ ਜੁੜ ਜਾਂਦੀ ਏ। ਇਹ ਸੱਚ ਹੈ, ਹਰੀ ਮਨ ਵਿੱਚ ਵਸ ਜਾਂਦਾ ਹੈ। ਗੁਰ ਸ਼ਬਦੀ ਹਰ ਮਨ ਵਸੈ। ਜਿਸ ਦਿਨ ਮਨ ਚ ਵਸ ਗਿਆ ਨਾ, ਮੈਂ ਬੇਨਤੀ ਕਰਾਂ, ਮਨ ਵਿੱਚ ਤੇ ਕੋਈ ਦੁਨੀਆਂ ਦਾ ਖਿਆਲ ਵਸ ਜਾਏ ਤੇ ਬਾਰ ਬਾਰ ਘਰ ਕਰਦੇ ਅੱਖਾਂ ਸਾਹਮਣੇ ਆਉਂਦਾ। ਜਿਹੜਾ ਅੱਖਾਂ ਸਾਹਮਣੇ ਨਹੀਂ ਵੀ ਕੁਝ ਹੁੰਦਾ ਉਹ ਵੀ ਅੱਖਾਂ ਸਾਹਮਣੇ ਆਉਂਦਾ। ਸੌਣ ਲੱਗਿਆਂ ਕੋਈ ਖਾਸ ਗੱਲ ਧਿਆਨ ਚ ਵਸ ਜਾਏ, ਰਾਤ ਸੁਪਨਾ ਬਣ ਬਣ ਸਾਹਮਣੇ ਸੁੱਤਿਆਂ ਨੂੰ ਪਈ ਦਿਸਦੀ ਏ, ਭਲਿਆ ਜਿਹੜਾ ਸੱਚਮੁੱਚ ਹੈ ਹੀ ਅੰਗ ਸੰਗ। ਅਗਰ ਗੁਰੂ ਕੇ ਸ਼ਬਦ ਰਾਹੀਂ ਉਹ ਮਨ ਵਿੱਚ ਵਸ ਜਾਏ ਹਰ ਸਹਿਜੇ ਜਾਤਾ। ਸਤਿਗੁਰੂ ਕਹਿੰਦੇ ਨੇ ਫਿਰ ਉਸ ਹਰੀ ਨੂੰ ਸਹਿਜੇ ਹੀ, ਫਿਰ ਕੋਈ ਵਿਸ਼ੇਸ਼ ਯਤਨ ਉਪਾਅ ਕਰਨ ਦੀ ਲੋੜ ਨਹੀਂ, ਉਹਨੂੰ ਸਹਿਜੇ ਫਿਰ ਅਸੀਂ ਜਾਣ ਸਕਦੇ ਹਾਂ ਜੀ।
ਅੰਦਰੋਂ ਤ੍ਰਿਸ਼ਨਾ ਅਗਨ ਬੁੱਝੀ ਹਰ ਅੰਮ੍ਰਿਤ ਸਾਰ ਨਾਤਾ।
ਅੰਦਰੋਂ ਤ੍ਰਿਸ਼ਨਾ ਬੁੱਝ ਗਈ, ਇਹ ਅੱਗ ਸੀ ਜੋ ਮਨੁੱਖ ਦੇ ਜੀਵਨ ਦੀ ਸ਼ਕਤੀ ਨੂੰ ਕਮਜ਼ੋਰ ਕਰਦੀ ਰਹਿੰਦੀ। ਬੇਨਤੀ ਕਰਾਂਗਾ, ਉਧਰ ਅੱਗ ਵਾਲੇ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ, ਅੰਦਰ ਤ੍ਰਿਸ਼ਨਾ ਦੀ ਕ੍ਰੋਧ ਦੀ ਅੱਗ ਵਾਲੇ ਤੇ ਸਾਰੇ ਸ਼ੁਭ ਗੁਣ ਸੜ ਕੇ ਸਵਾਹ ਹੋ ਜਾਂਦੇ। ਪਰ ਗੁਰੂ ਕੇ ਸ਼ਬਦ ਰਾਹੀਂ, ਸਿਮਰਨ ਰਾਹੀਂ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ, ਹਰ ਅੰਮ੍ਰਿਤ ਸਰ ਨਾਤਾ। ਬਾਹਰੋਂ ਗੁਰੂ ਕਾ ਸਿੱਖ ਆਇਆ, ਸੱਚਖੰਡ ਹਰਿਮੰਦਰ ਸਾਹਿਬ ਆਇਆ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਹਰਿਮੰਦਰ ਸਾਹਿਬ ਦੇ ਅੰਦਰ ਗਿਆ, ਗੁਰੂ ਕੇ ਸ਼ਬਦ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ। ਮੈਂ ਬੇਨਤੀ ਕਰਾਂ, ਬਾਹਰੋਂ ਉਸ ਪਾਣੀ ਵਿੱਚ ਇਸ਼ਨਾਨ ਕੀਤਾ ਜਿਹੜਾ ਆਮ ਪਾਣੀ ਨਹੀਂ ਸੀ, ਭੁਲੇਖਾ ਨਾ ਖਾਇਓ, ਜਿਸ ਪਾਣੀ ਤੇ ਬੜੀ ਬਰਕਤ ਹੈ, ਧਿਆਨ ਦੇਣਾ ਜ਼ਰਾ, ਇਹ ਜਲ ਹੈ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਪਏ ਨੇ, ਇੱਥੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਪੱਕਾ ਕਰਾਇਆ, ਇੱਥੇ ਐਨ ਸਰੋਵਰ ਦੇ ਵਿਚਕਾਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 1604 ਤੋਂ ਪਹਿਲਾ ਪ੍ਰਕਾਸ਼ ਹੋਇਆ, ਇੱਥੇ ਦਿਨ ਰਾਤ ਜਪ ਤੇ ਬਾਣੀ ਪੜ੍ਹੀ ਜਾਂਦੀ ਹੈ। ਜਿਹੜੇ ਪਾਣੀ ਤੇ ਦਿਨ ਰਾਤ ਬਾਣੀ ਪੜ੍ਹੀ ਜਾਂਦੀ ਹੈ ਉਹ ਸਰੋਵਰ ਨੂੰ ਗੁਰੂ ਕਾ ਸਿੱਖ ਡੁੱਬੀ ਲੈਂਦੇ ਆ। ਆਮ ਜਲ ਨਹੀਂ ਸਮਝਦਾ, ਉਹ ਸਮਝਦਾ ਇਹ ਅੰਮ੍ਰਿਤ ਸਰ ਹੈ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਵਾਲਾ ਉਹ ਜਲ ਹੈ। ਅਕੇਲਾ ਬਾਹਰੋਂ ਇਸ਼ਨਾਨ ਕਰਕੇ ਨਹੀਂ ਚਲਾ ਜਾਂਦਾ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੀ, ਮਹਾਰਾਜ ਆਪ ਜੀ ਨੇ ਇਹ ਅੰਮ੍ਰਿਤ ਸਰ ਤੀਰਥ ਬਣਾਇਆ ਤੇ ਮੈਨੂੰ ਸਾਨੂੰ ਇੱਕ ਗੱਲ ਦੱਸੋ, ਭਲਾ ਜਿਵੇਂ ਲੋਕ ਹੋਰ ਤੀਰਥਾਂ ਤੇ ਜਾਂਦੇ ਤੇ ਟੁੱਬੀ ਲਾ ਕੇ ਆ ਜਾਂਦੇ, ਕਿਵੇਂ ਇਹ ਤੀਰਥ ਵੀ ਕਰਮ ਕਾਂਡ ਤੇ ਨਹੀਂ ਬਣ ਜਾਏਗਾ? ਸਤਿਗੁਰੂ ਕਹਿਣ ਲੱਗੇ, ਨਹੀਂ, ਇਹ ਕੋਈ ਅਖੌਤੀ ਧਾਰਮਿਕ ਨਦੀ ਨਹੀਂ ਹੈ, ਇਹ ਉਹ ਜਲ ਹੈ ਜਿੱਥੇ ਕਰਤੇ ਦੀ ਰਹਿਮਤ ਨਾਲ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਨੂੰ ਸੁਭਾਈ ਮਾਨ ਕੀਤਾ। ਇਹ ਸੱਚ ਹੈ ਨਾ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਉਹ ਧੰਨ ਗੁਰੂ ਰਾਮਦਾਸ ਜੀ ਦੀ ਬਰਕਤ, ਗੁਰੂ ਅਮਰਦਾਸ ਜੀ ਦਾ ਇੱਥੇ ਹੁਕਮ, ਇਸ ਜਲ ਵਿੱਚ ਗੁਰੂ ਅਮਰਦਾਸ ਜੀ ਦਾ ਹੁਕਮ, ਹੁਕਮ ਅਨੁਸਾਰ ਸਰੋਵਰ ਲੱਗਾ, ਗੁਰੂ ਰਾਮਦਾਸ ਜੀ ਦੇ ਚਰਨ ਪਏ, ਗੁਰੂ ਅਰਜਨ ਦੇਵ ਜੀ ਦੀ ਉਹ ਬਖਸ਼ਿਸ਼ ਹੋਈ। ਕਹਿਣ ਲੱਗੇ, ਇਸ ਤੀਰਥ ਤੇ ਇੱਥੇ ਦਿਨ ਰਾਤ ਬਾਣੀ ਪੜ੍ਹੀ ਜਾ ਰਹੀ ਹੈ। ਕਹਿਣ ਲੱਗੇ, ਅਕੇਲਾ ਗੁਰੂ ਕਾ ਸਿੱਖ ਸਰੋਵਰ ਵਿੱਚ ਟੁੱਬੀ ਲਾ ਕੇ ਹੀ ਤਸੱਲੀ ਨਹੀਂ ਕਰ ਲੈਂਦਾ, ਉਹ ਕਹਿੰਦਾ ਹੁਣ ਸਰੋਵਰ ਵਿੱਚ ਇਸ਼ਨਾਨ ਕੀਤਾ, ਹੁਣ ਅੰਦਰ ਜਾਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ, ਜੋ ਆਪ ਪਰਮੇਸ਼ਵਰ ਨੇ ਗੁਰ ਸ਼ਬਦ ਜਿੱਥੇ 10 ਪਾਤਸ਼ਾਹੀਆਂ ਦੀ ਆਤਮਕ ਜੋਤ ਸਵਾਇਮਾਨ ਹੈ, ਉਸ ਨੂੰ ਸ਼ਰਧਾ ਪਿਆਰ ਸਹਿਤ ਨਮਸਕਾਰ ਕਰਦਿਆਂ ਉੱਥੇ ਕੀਰਤਨ ਦੇ ਬੋਲ ਕੰਨਾਂ ਵਿੱਚ ਪਵਾਉਂਦਿਆਂ ਉਹ ਅੰਦਰੋਂ ਸ਼ਬਦ ਦੇ ਸਰੋਵਰ ਵਿੱਚ ਵੀ ਟੁੱਬੀ ਲਾਂਦਾ। ਬਸ ਸਮਝ ਲੈਣਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ ਪਰਮੇਸ਼ਵਰ ਦੇ ਨਾਮ ਤੇ ਬਾਣੀ ਵਿੱਚ ਟੁੱਬੀ ਲਾ ਕੇ ਅੰਦਰ ਦੀ ਅੱਗ ਬੁਝ ਗਈ ਹੈ ਜੀ।
ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ।
ਵਡਿਆਈ ਵੱਡੇ ਦੀ ਵੀ ਕਰਨੀ ਚਾਹੀਦੀ ਹੈ, ਛੋਟਿਆਂ ਦੀ ਵਡਿਆਈ ਕੀ ਕਰਨੀ ਹੈ, ਉਹਨਾਂ ਨੂੰ ਵੱਡਾ ਕੀ ਆਖਣਾ। ਚੂੰਕਿ ਜਦੋਂ ਗੁਰਮੁਖ ਬੋਲਾਤਾ, ਗੁਰੂ ਕੇ ਮੁਖ ਦੁਆਰਾ ਉਹ ਸੁਣਿਆ ਉਪਦੇਸ਼ ਅੰਦਰ ਗਿਆ, ਫਿਰ ਅਸੀਂ ਨਹੀਂ ਬੋਲਦੇ, ਫਿਰ ਗੁਰੂ ਅੰਦਰੋਂ ਬੁਲਾਉਂਦੇ। ਇਹ ਗੱਲ ਧਿਆਨ ਚ ਰੱਖ ਲਿਓ, ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ, ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ, ਫਿਰ ਆਖੀਏ ਵਾਹਿਗੁਰੂ। ਇਹ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਨਾ, ਭਲਿਆ ਸਿਮਰੋ, ਸਿਮਰ ਸਿਮਰ ਸੁਖ ਪਾਵੋ। ਗੁਰੂ ਬੁਲਾਇਆ ਨਾ, ਜਦੋਂ ਵਾਹਿਗੁਰੂ ਕਿਹਾ, ਸਮਝ ਲੈਣਾ ਗੁਰੂ ਬੁਲਾਇਆ। ਇਹ ਜਿਨ੍ਹਾਂ ਤੇ ਗੁਰੂ ਰਹਿਮਤ ਕਰ ਦਿੰਦਾ ਉਹਨਾਂ ਨੂੰ ਫਿਰ ਗੁਰੂ ਆਪ ਬੁਲਾਉਂਦਾ ਤੇ ਆਪਣਾ ਜੀਵਨ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ। ਇੱਥੋਂ ਤੱਕ ਸੀ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ। ਆਓ ਚੱਲ ਰਹੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਦੇ ਤਹਿਤ ਅੱਜ ਪਾਵਨ ਸ਼ਬਦ ਭਗਤ ਰਵਿਦਾਸ ਜੀ ਦਾ ਸੀ, 793 ਅੰਗ ਤੇ ਜੋ ਸਵਾਈਮਾਨ ਹੈ ਤੇ 794 ਅੰਗ ਤੇ ਸੰਪੂਰਨ ਹੁੰਦਾ। ਆਓ ਸਾਹਿਬ ਦੀ ਰਹਿਮਤ ਨਾਲ ਉਸ ਸ਼ਬਦ ਦੀ ਵਿਚਾਰ ਵੀ ਸ਼ਰਵਨ ਕਰੀਏ ਜੀ।
ਸੋਹੀ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ।
ਸਤਿਗੁਰੂ ਕਹਿੰਦੇ, ਜਿਹੜਾ ਦਿਨ ਆਇਆ ਉਹ ਚਲਾ ਗਿਆ, ਕੱਲ ਦਾ ਦਿਨ ਚੜਿਆ ਸੀ ਅੱਜ ਚਲਾ ਗਿਆ, ਅੱਜ ਦਾ ਦਿਨ ਚੜਿਆ ਇਹ ਵੀ ਚਲਾ ਜਾਣਾ। ਕਰਨਾ ਕੂਚ, ਇੱਥੋਂ ਕੂਚ ਕਰ ਜਾਣਾ, ਇੱਥੋਂ ਚਲੇ ਜਾਣਾ। ਜੇ ਰੋਜ਼ ਦਾ ਮਿਲਿਆ ਇੱਕ ਇੱਕ ਦਿਨ ਚਲਾ ਗਿਆ ਤੇ ਦਿਨ ਗੁਜ਼ਾਰਨ ਵਾਲਾ ਜੀਵ ਕੀ ਸਦਾ ਇੱਥੇ ਬੈਠਾ ਰਹਿੰਦਾ? ਕਰਨਾ ਕੂਚ ਰਹਿਣ ਫਿਰ ਨਾਹੀਂ, ਇੱਥੇ ਸਥਿਰ ਪੱਕਾ ਡੇਰਾ ਪੱਕਾ ਆਸਨ ਕੋਈ ਵੀ ਨਹੀਂ ਲਗਾ ਸਕਦਾ ਹੈ ਜੀ।
ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਵਨ ਸਿਰ ਉਪਰ ਮਰਨਾ।
ਜਿਹੜੇ ਸੰਗ ਵਾਲੇ ਸਨ, ਮਾਂ ਸਨ, ਬਾਪ ਸਨ, ਦਾਦਾ ਸਨ, ਪੜਦਾਦਾ ਸਨ, ਸਾਥੀ ਸਨ, ਉਹ ਚਲੇ ਗਏ। ਸੰਗ ਚਲਤ ਹੈ ਹਮ ਵੀ ਚੱਲਣਾ, ਭਲਿਆ ਇਹ ਨਾ ਕਹਿ ਉਹ ਤੁਰ ਗਿਆ, ਇਹ ਜਾਣ ਵੀ ਜੇ ਉਹ ਤੁਰ ਗਿਆ ਤੇ ਅਸਾਂ ਵੀ ਉੱਥੇ ਜਾਣਾ, ਅਸਾਂ ਵੀ ਉੱਥੇ ਜਾਣਾ, ਮੈਂ ਵੀ ਉੱਥੇ ਜਾਣਾ। ਸੰਗ ਚਲਤ ਹੈ ਹਮ ਵੀ ਚੱਲਣਾ, ਪਰ ਦੂਰ ਗਮਨ ਸਿਰ ਉੱਪਰ ਮਰਨਾ। ਸਫ਼ਰ ਤੇਰਾ ਬਹੁਤ ਲੰਬਾ, ਤੂੰ ਗਮਨ ਕਰਨਾ ਬਹੁਤ ਦੂਰ, ਮੌਤ ਤੇਰੇ ਸਿਰ ਤੇ ਖਲੋਤੀ ਏ। ਆਪਣੇ ਲੰਬੇ ਸਫ਼ਰ ਦਾ ਪ੍ਰਬੰਧ ਕੀਤਾ ਹੀ ਕਿ ਨਹੀਂ? ਇੱਥੇ ਭਾਈ ਰਵਿਦਾਸ ਜੀ ਦੇ ਬੋਲ ਮਨੁੱਖ ਨੂੰ ਸੁਚੇਤ ਕਰਦੇ ਨੇ, ਭਲਿਆ ਅੱਜ ਤੱਕ ਦੀ ਉਮਰ ਕਿੰਨੀ ਬੀਤ ਗਈ ਅੰਦਾਜ਼ਾ ਲਾ ਲਈਏ। 30 ਸਾਲ 40 ਸਾਲ 50 ਸਾਲ 60 ਸਾਲ ਤੇ 70 ਸਾਲਾਂ ਵਿੱਚ ਰੱਬ ਦੇ ਘਰ ਤੱਕ ਦਾ ਕਿੰਨਾ ਕੁ ਸਫ਼ਰ ਕਰ ਲਿਆ। ਬਾਕੀ ਕੀ ਭਰੋਸਾ ਹੈ ਵੀ ਦਿਨ ਚੜ੍ਹਨਾ ਵੀ ਹੈ ਕਿ ਨਹੀਂ ਚੜ੍ਹਨਾ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ, ਨਾਨਕ ਬਿਨ ਗਿਆ ਤਿਸਾ ਸਰੇਵੋ ਜਾ ਕੇ ਜੀ ਫਰਾਣਾ। ਜਿਸ ਦਾ ਅੰਦਰ ਪਾਇਆ ਜੀ ਤੇ ਅੰਦਰ ਪਾਏ ਪ੍ਰਾਣ ਉਹਨੂੰ ਸਰੇਵਿਆ ਕਿ ਨਹੀਂ ਸਰੇਵਿਆ, ਸਿਮਰਿਆ ਕਿ ਨਹੀਂ ਸਿਮਰਿਆ। ਦੂਰ ਗਵਨ ਸਫ਼ਰ ਤੇਰਾ ਬਹੁਤ ਹੈ, ਮੌਤ ਤੇਰੇ ਸਿਰ ਤੇ ਖਲੋਤੀ ਹੈ ਜੀ।
ਕਿਆ ਤੂੰ ਸੋਇਆ ਜਾਗ ਏਆਨਾ, ਤੈ ਜੀਵਨ ਜਗ ਸੱਚ ਕਰ ਜਾਨਾ।
ਕਿਆ ਤੂੰ ਸੋਇਆ ਭਲਿਆ, ਤੂੰ ਕੀ ਸੁੱਤਾ ਪਿਆ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਇੱਕ ਨੀਂਦ ਹੈ ਜੋ ਰਾਤ ਦੀ ਸੌਣ ਵਾਲੀ ਸਰੀਰਕ ਤੌਰ ਤੇ ਨੀਂਦ ਹੈ, ਇੱਕ ਨੀਂਦ ਹੈ ਅੱਖਾਂ ਖੁੱਲੀਆਂ ਨੇ ਪਰ ਮਨੁੱਖ ਦੀ ਨਜ਼ਰ ਵਿੱਚ ਕਾਮ ਹੈ ਤੇ ਸੁੱਤਾ ਪਿਆ ਚੱਲੀ ਜਾ ਰਿਹਾ ਹੈ। ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਖੁੱਲੀਆਂ ਵੇਖ ਰਿਹਾ ਪਰ ਦ੍ਰਿਸ਼ਟੀ ਪਰ ਤਨ ਤੇ ਭੈੜੀ ਕਾਮਕ ਬਣ ਕੇ ਨਿਕਲੀ ਏ। ਸਤਿਗੁਰੂ ਕਹਿੰਦੇ ਅੱਖਾਂ ਖੁੱਲਿਆ ਵੇਖ ਕੇ ਚੱਲਿਆ ਜਾਂਦਾ ਵੀ ਬੰਦਾ ਸੁੱਤਿਆ ਪਿਆ, ਸੁਣ ਰਿਹਾ ਹੈ ਪਰ ਮੁੰਡਾ ਦੇ ਬੋਲ ਭੈੜੇ ਸੰਗੀਤ ਦੇ ਬੋਲ ਸੁਣ ਰਿਹਾ। ਸਰਵਨ ਸੋਏ ਸੁਣ ਲਿੰਦ ਵਿਚਾਰ, ਰਸਨਾ ਸੋਏ ਲੋਭ ਮਿੱਠਾ ਸਾਧ, ਮਨ ਸੋਇਆ ਮਾਇਆ ਬਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਸਗਲ ਸਹੇਲੀ ਆਪਣਾ ਰਸ ਮਾਪੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਮੁਸਲਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਉਨ ਤੇ ਰੱਖੇ ਬਾਪ ਨਾ ਮਾਈ, ਉਨ ਤੇ ਰੱਖੇ ਮੀਤ ਨਾ ਭਾਈ। ਦਰਬ ਸਿਆਣਪ ਨਾ ਉਹ ਰਹਤੇ, ਸਾਧ ਸੰਗ ਉਹ ਦੁਸ਼ਟ ਵਸ ਹੋਤੇ। ਭਲਿਆ ਸੁੱਤਾ ਰਹੇਗਾ, ਦਰਵਾਜ਼ੇ ਖੁੱਲ੍ਹੇ ਹੈ, ਜੰਦਰਾ ਲੱਗਾ ਕੋਈ ਨਹੀਂ, ਖਜ਼ਾਨਾ ਅੰਦਰ ਬਹੁਤ ਹੈ, ਗਲੀ 'ਚ ਚੋਰ ਬੜੇ ਨੇ, ਭਲਾ ਘਰ ਬਚਿਆ ਰਹੇਗਾ। ਗੱਲ ਧਿਆਨ 'ਚ ਰੱਖਿਓ, ਮਸਲਹਾਰ ਪੰਜ ਬਟਵਾਰੇ, ਉਹ ਇਹ ਤੇ ਪੰਜ ਚੋਰ ਅੰਦਰ ਹੀ ਬੈਸੇ ਨੇ, ਤੇ ਜਿਹੜੇ ਘਰ ਦੇ ਅੰਦਰ ਹੀ ਚੋਰ ਰਹਿੰਦੇ ਹੋਣ ਤੇ ਮਾਲਕ ਅਵੇਸਲਾ ਹੋਵੇ। ਮੈਂ ਬੇਨਤੀ ਕਰਾਂ, ਭਲਾ ਮਾਨਸ ਬੰਦਾ ਘਰ ਹੋਵੇ ਤੇ ਮਾਲਕ ਅਵੇਸਲਾ ਵੀ ਹੋਵੇ, ਸੁੱਤਾ ਵੀ ਹੋਵੇ, ਖਤਰਾ ਨਹੀਂ, ਪਰ ਘਰ ਵਿੱਚ ਚੋਰ ਬੈਠੇ ਹੋਣ ਤੇ ਖਜ਼ਾਨਾ ਵੀ ਬਹੁਤ ਹੋਵੇ ਤੇ ਸੰਭਾਲਣ ਦਾ ਪ੍ਰਬੰਧ ਵੀ ਨਾ ਹੋਵੇ, ਭਲਾ ਉਹ ਘਰ ਬਚੇਗਾ? ਸਤਿਗੁਰੂ ਕਹਿੰਦੇ ਨੇ ਝਾਤ ਮਾਰ, ਅੰਦਰ ਤੇਰੇ ਖਜ਼ਾਨਾ ਬੜਾ ਸੀ, ਸੱਤ ਸੰਤੋਖ ਦਇਆ ਧਰਮ ਧੀਰਜ ਰੱਬ ਵੱਲੋਂ ਲੈ ਕੇ ਆਇਆ ਸੈਂ ਅਮੋਲਕ ਖਜ਼ਾਨਾ ਰੱਬ ਦੀ ਦਾਤ, ਪਰ ਤੂੰ ਅਵੇਸਲਾ ਹੋ ਗਿਆ, ਸੁੱਤਾ ਰਿਹਾ, ਮੋਹ ਮਮਤਾ ਦੀ ਨੀਂਦ ਵਿੱਚ ਸੌਂ ਗਿਆ ਤੇ ਤੇਰੇ ਘਰ ਦਾ ਬਚੇਗਾ ਕੀ? ਕਿਆ ਤੋਂ ਸੋਇਆ ਜਾਗ ਏਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਤੈ ਜੀਵਨ ਨੂੰ ਆਪਣੇ ਆਪ ਨੂੰ ਤੇ ਇਸ ਦੁਨੀਆਂ ਨੂੰ ਸੱਚ ਕਰਕੇ ਜਾਣਿਆ, ਪਤਾ ਨਹੀਂ ਸਦਾ ਹੀ ਇੱਥੇ ਬੈਠੇ ਰਹਿਣਾ ਹੈ ਜੀ।
ਰਹਾਓ ਜਿਨ ਜੀਉ ਦੀਆ ਸੂਰਜ ਕੇ ਅੰਬਰਾਵਾ,
ਇਹ ਚੇਤਾ ਰੱਖ ਅਕੇਲਾ ਜੀਉ ਹੀ ਨਹੀਂ ਪਾਇਆ, ਅੰਦਰ ਰਿਜਕ ਤੇਰੇ ਜੀਵਨ ਦੇ ਖਾਣ ਪੀਣ ਦੇ ਸਾਰੇ ਭੋਜਨ ਦਾ ਪ੍ਰਬੰਧ ਵੀ ਕੀਤਾ। ਮੈਂ ਬੇਨਤੀ ਕਰਾਂ, ਰਿਜਕ ਰੋਟੀ ਪਾਣੀ ਵੀ ਹੈ, ਰਿਜਕ ਰੋਜ਼ ਦੇ ਸਵਾਸਾਂ ਰਾਹੀਂ ਆਕਸੀਜਨ ਦਾ ਖਾਣਾ ਵੀ ਉਹ ਮਾਲਕ ਨੇ ਤੈਨੂੰ ਰੋਜ਼ ਦਾ ਭੋਜਨ ਦਿੱਤਾ ਹੈ ਜੀ।
ਸਭ ਕੱਟ ਭੀਤਰ ਹਾਟ ਚਲਾਵਾ,
ਉਹ ਕਿਤੇ ਦੂਰੋਂ ਬੈਠਾ ਨਹੀਂ ਪ੍ਰਬੰਧ ਕਰ ਰਿਹਾ, ਹਰ ਇੱਕ ਦੇ ਅੰਦਰ ਬੈਠਾ ਹੀ ਸਰੀਰ ਦੀ ਹੱਤੀ ਨੂੰ ਚਲਾ ਰਿਹਾ। ਸਭ ਕੱਟ ਭੀਤਰ ਹਾਥ ਚਲਾਵੇ,
ਕਰ ਬੰਦਗੀ ਛਾੜ ਮੈਂ ਮੇਰਾ।
ਆਹ ਦੋ ਚੀਜ਼ਾਂ ਛੱਡ ਦੇ, ਮੈਂ ਸਰੀਰ ਨਾਲ ਸੰਬੋਧਕ ਹੋ ਕੇ ਆਪਣੇ ਆਪ ਨੂੰ ਕਹਿਣਾ ਮੈਂ ਹਾਂ। ਅੰਦਰ ਦੀ ਬੇਨਤੀ ਕਰਾਂ, ਕਹਿੰਦੇ ਬੋਲਣ ਦੀ ਗੱਲ ਨਹੀਂ, ਬਾਹਰੋਂ ਹੋਮੈ ਕਹਿ ਕਹਾਏ, ਅੰਦਰੋਂ ਮੁਕਤ ਲੇਟ ਕਦੇ ਨਾ ਲਾਏ, ਅੰਦਰੋਂ ਮੁਕਤ ਰਹਿਣਾ। ਦੁਨੀਆਂ ਦਾ ਕੰਮਕਾਰ ਚਲਾਉਣ ਲਈ ਮੈਂ ਸ਼ਬਦ ਦਾ ਵਰਤਣਾ ਗੁਨਾਹ ਨਹੀਂ, ਬਾਹਰੋਂ ਹੋਮੈ ਕਹਿ ਕਹਾਏ, ਪਰ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਇਹ ਜਿਹੜਾ ਕਹਿੰਦਾ ਨਾ ਅੰਦਰ ਦੀ ਚੇਤਨਾ 'ਚ ਵੀ ਮੈਂ ਇਹ ਕੀਤਾ, ਮੈਂ ਇਹ ਕਰਾਂਗਾ, ਮੈਂ ਕੋਈ ਐਵੇਂ ਹਾਂ, ਮੈਨੂੰ ਕੋਈ ਸਮਝ। ਹਰ ਵੇਲੇ ਇੱਕ ਤੇ ਬੋਲਦੀ ਮੈਂ, ਇਹ ਛੱਡਿਓ, दूसरा मेरा, एक घर मेरा, साजो समान मेरा, परिवार मेरा, ए आसन मेरा, ए संघासन मेरा, ए जेरी अंदर मैं नाल संबंधित कुछ भी बात बन गई उस मेरा पन में भी छड़ दियो। तन मन तेरा, तन ती तेरा, मेरा की है तू ठाकर स्वामी प्रभु मेरा, बंदगी कर कर बंदगी छाड़, मैं मेरा ओ मैं ते मेरा पन अंदरों छाड़ दे। ते सच सी कभी तू ते तेरा अंदर आ जांदा, तू है ते तेरा है सब कुछ, शरीर तेरा, मन तेरा, साजो समान तेरा, घर तेरा। कईयां घरां विच इक गल लिखी वेखी, वह लिखदे ने घर तेरा ते वासा मेरा, अद्धी गलती क्यों कीती है, ये आखो भी घर भी तेरा ते वासा भी तेरा। हजूर कहन लगे कर बंदगी, बंदगी कर, सिमरन कर, वाहिगुरु वाहिगुरु जप, ते छड़ दे मैं ते मेरे दे भाव नूं।
हिरदा नाम समार सवेरा,
हिरदा नाम समार सवेरा, दिन चढ़ जाएगा तेरी रात मुक जाएगी, जरा क्या तू सोया तू जाग पाएगा। जिस दिन अंदर आपा हिरदे विच, हिरदे दी सुरत विच, हिरदे दे ध्यान विच नाम संभाल लिया, इस करके सतगुरु कहंदे ने हिरदा नाम समार, हिरदे विच नाम संभाल। देखो बाकी बड़ा कुछ संभाल लिया, सानू चेता नहीं भुलदा अपने घर दा, अपने परिवार दा, अपने धन दा, अपनी जायदाद दा, अपने प्लाट ते मकाना दा, वह चेता नहीं भुलदा क्योंकि हिरदे ने संभालिया। तो वाहगुरु नूं बार बार आखिया जांदा भी संभालो, मैं बेनती करा भुल भुल जांदा, इस करके सतगुरु की बाणी कहती है हिरदा नाम संभाल, अंदर नाम संभाल, वाहगुरु नूं भुला ना, ਇਹ ਸਵੇਰਾ ਇਹ ਤੇਰੇ ਜੀਵਨ ਦਾ ਦਿਨ ਚੜ ਗਿਆ ਹੈ ਜੀ।
ਜਨਮ ਸਿਰਾਨੋ ਪੰਥ ਨਾ ਸਵਾਰਾ,
ਜਨਮ ਸਿਰਾਨੋ ਜੀਵਨ ਲੰਘਦਾ ਜਾ ਰਿਹਾ, ਪੰਥ ਨਾ ਸਵਾਰਾ, ਤੂੰ ਉਹ ਧਰਮ ਪੰਥ ਸੰਭਾਲਿਆ ਹੀ ਨਹੀਂ ਹੈ, ਉਹ ਜਿਹੜਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਉਹ ਪੰਥ ਦੀ ਸੰਪੂਰਨਤਾ ਜੋ ਕਲਗੀਧਰ ਪਾਤਸ਼ਾਹ ਜੀ ਕੀਤੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਉਹ 243 ਸਾਲ ਲੱਗ ਗਏ ਉਸ ਪੰਥ ਦੀ ਪੂਰਨ ਰੂਪ ਰੇਖਾ ਨੂੰ ਉਲੀਕ ਗਿਆ, ਭਲਿਆ ਤੂੰ ਉਸ ਵਾਹਿਗੁਰੂ ਦੇ ਦਿੱਤੇ ਧਰਮ ਪੰਥ ਨੂੰ ਸੰਭਾਲਿਆ ਨੇ, ਤੂੰ ਆਪਣਾ ਜੀਵਨ ਪਥ ਤੇ ਚਲਾਇਆ, ਪੰਥ ਤੇ ਨਹੀਂ ਚਲਾਇਆ। ਮੈਂ ਬੇਨਤੀ ਕਰਾਂ ਪਥ ਹੈ ਜੋ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਨਾਲ ਜੋੜ ਦੇਵੇ, ਭਾਵੇਂ ਸੜਕ ਦਾ ਰਸਤਾ ਹੋਵੇ, ਚਾਹੇ ਸਮੁੰਦਰੀ ਰਸਤਾ ਹੋਵੇ ਤੇ ਚਾਹੇ ਹਵਾਈ ਸਫ਼ਰ ਹੋਵੇ, ਉਹ ਪੰਥ ਪਥ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਨਾਲ ਜੋੜ ਦੇਵੇ, ਉਹ ਪੰਥ ਹੈ ਜੋ ਵਿਛੜੀ ਹੋਈ ਜੀਵ ਆਤਮਾ ਨੂੰ ਪਰਮਾਤਮਾ ਨਾਲ ਜੋੜ ਦੇ। ਉਹ ਨਾਮ ਦੇ ਰਾਹੀਂ ਇਹ ਸ਼ਬਦ ਬੋਹਤ ਹੈ, ਸ਼ਬਦ ਜਹਾਜ਼ ਹੈ, ਇਸ ਵਿੱਚ ਬੈਠ ਕੇ ਹਿਰਦੇ ਨਾਮ ਸਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਮਾਰਾ, ਇਹ ਭਲਿਆ ਜਨਮ ਲੰਘਦਾ ਜਾ ਰਿਹਾ, ਤੂੰ ਧਰਮ ਪੰਥ ਨੂੰ ਕਿਉਂ ਨਹੀਂ ਸੰਭਾਲਦਾ ਹੈ ਜੀ।
ਸਾਂਝ ਪਰੇ ਦਹਿਦ ਸੇ ਅੰਧਿਆਰਾ,
ਸ਼ਾਮ ਪੈ ਗਈ ਹੈ, ਸਾਂਝ ਪੈ ਗਈ ਹੈ। ਮੈਂ ਬੇਨਤੀ ਕਰਾਂ ਜੀਵਨ ਦਾ ਅੰਤਮ ਪੜਾਅ ਆਉਣ ਦੀ ਤਿਆਰੀ ਵਿੱਚ, ਤੇ ਚਾਰ ਸਵੇਰੇ ਅੰਧੇਰਾ ਹੀ ਅੰਧੇਰਾ, ਜਿਵੇਂ ਸੂਰਜ ਛੁਪਣ ਲੱਗਦਾ ਤੇ ਸਾਂਝ ਪੈ ਗਈ, ਹੁਣ ਅੰਧੇਰਾ ਆਉਣ ਲੱਗਾ ਤੇਰੇ ਜੀਵਨ ਦੀ ਵੀ ਔਗਣ ਵਿਕਾਰਾਂ ਨਾਲ। ਮੈਂ ਬੇਨਤੀ ਕਰਾਂ ਕਿਤੇ ਗੁਜ਼ਰਦਿਆਂ ਸ਼ਾਮ ਤੇ ਨਹੀਂ ਪੈ ਗਈ, ਚਾਰ ਸਵੇਰੇ ਅੰਧੇਰਾ ਹੀ ਅੰਧੇਰਾ ਹੋ ਗਿਆ ਹੈ ਜੀ।
ਰਵਿਦਾਸ ਨਿਦਾਨ ਦੀਵਾਨੇ,
ਭਗਤ ਰਵਿਦਾਸ ਜੀ ਆਖਦੇ ਨੇ, ਕਹਿ ਰਵਿਦਾਸ ਨਿਦਾਨ ਦੀਵਾਨੇ, ਨਿਦਾਨ ਓੜਕ ਇੱਕ ਦਿਨ ਇਹ ਦੀਵਾਨੇ, ਅਗਲੀ ਪੰਕਤੀ ਵਿੱਚ ਅਰਥ ਸਪਸ਼ਟ ਕਰਦੇ ਹਨ ਜੀ।
ਜੇ ਦਸ ਨਾਹੀ ਦੁਨੀਆ ਫਨ ਖਾਨੇ,
ਇਹ ਝੱਲੇ ਦੀਵਾਨੇ ਬੌਰੇ, ਚੇਤਸ ਨਾਹੀ ਰੇਚਿਤ ਚੇਤਸ ਕੀ ਨਾ ਦਿਆਲ ਦਮੋਦਰ,
ਬਿਦਹਾ ਨਾ ਜਾਣ ਸਕੋ ਜੇ ਭਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਤੂੰ ਕਿਉਂ ਨਹੀਂ ਚੇਤਦਾ ਅੰਦਰ ਦੀ ਚੇਤਨਾ ਵਿੱਚ ਅੰਦਰ ਦੇ ਧਿਆਨ ਵਿੱਚ ਕਿਉਂ ਨਹੀਂ ਚਿੰਤਨ ਕਰਦਾ ਚੇਤਸ ਨਾ ਹੋ ਦੁਨੀਆਂ ਫਨ ਖਾਨੇ ਇਹ ਦੁਨੀਆਂ ਫਨਾ ਦਾ ਮਕਾਨ ਹੈ ਢਹਿ ਜਾਣ ਵਾਲਾ ਹੈ ਇਹ ਦੁਨੀਆਂ ਨਸ਼ਟ ਹੋ ਜਾਣ ਵਾਲੀ ਹੈ ਚਿਲਮਿਲ ਬਿਸਿਆਰ ਦੁਨੀਆਂ ਫਾਨੀ ਇੱਧਰ ਆਕਾਸ਼ ਦੀ ਬਿਜਲੀ ਚਿਲਮਿਲ ਬਿਸਿਆਰ ਬਿਜਲੀ ਬਹੁਤ ਲਿਸ਼ਕੀ ਬੜੀ ਚਮਕੀ ਪਰ ਇੱਕ ਸੈਕਿੰਡ ਭਾਰਤ ਵਿੱਚ ਅਲੋਪ ਹੀ ਹੋ ਗਏ ਭਲਿਆ ਤੇਰਾ ਜੀਵਨ ਵੀ ਬੜੀ ਚਮਕ ਦਮਕ ਦਿਖਾਉਂਦਾ ਹੈ ਉਹ ਜਿਹੜੇ ਇੱਕ ਦਿਨ ਦੁਨੀਆਂ ਤੋਂ ਵੱਡੇ ਵਡੇਰੇ ਅੱਜ ਤੱਕ ਤੁਰ ਗਏ ਕਿੱਥੇ ਉਹਨਾਂ ਦਾ ਨਾਮੋ ਨਿਸ਼ਾਨ ਹੈ ਚੇਤਸ ਨਾ ਹੀ ਦੁਨੀਆਂ ਫਨ ਖਾਨੇ ਚਿਲਮਿਲ ਬਿਸਿਆਰ ਦੁਨੀਆਂ ਫਾਨੀ ਕਾਲੂਬ ਅਕਲ ਮਨ ਗੋਰ ਨਾ ਮਾਨੀ ਜਿਵੇਂ ਕਾਲਬ ਕੀਤਾ ਜਾਂਦਾ ਹੈ ਮੈਂ ਬੇਨਤੀ ਕਰਾਂ ਉਹ ਭਾਵੇਂ ਲੈਂਟਰ ਦੀ ਤਰ੍ਹਾਂ ਨਜ਼ਰ ਆਉਂਦਾ ਪਰ ਹੈ ਤੇ ਕਾਲਬ ਹੈ ਨਾ ਉਹ ਲੈਂਟਰ ਤੇ ਨਹੀਂ ਨਾ ਉਸ ਦੀਆਂ ਦੀਵਾਰਾਂ ਤੇ ਨਹੀਂ ਨਾ ਉਹ ਜਿਵੇਂ ਕਾਲਬ ਕੀਤਾ ਗਿਆ ਤੇ ਉਹ ਆਪਣੇ ਅਕਲ ਦਾ ਕਾਲਬ ਕਰੀ ਬੈਠਾ ਮੈਂ ਮੇਰਾ ਘਰ ਹੈ ਸਾਜੋ ਸਮਾਨ ਇਹ ਕਹਿ ਲਈਏ ਉੱਧਰ ਕਾਲਬ ਕਾਲਬ ਨੇ ਜੇ ਲੈਂਟਰ ਨਾ ਪਵੇ ਇੱਧਰ ਤੇਰੀ ਸੋਚ ਜੋ ਬਣ ਗਈ ਹੈ ਉਹ ਇੱਕ ਕਾਲਬ ਹੈ ਤੂੰ ਆਪਣੀ ਅਕਲ ਨਾਲ ਜੋ ਮਰਜ਼ੀ ਬਣਾਈ ਜਾ ਸ਼ੇਖ ਚਿੱਲੀ ਦੀ ਤਰ੍ਹਾਂ ਕਲੂਬ ਅਕਲ ਮਨ ਗੋਰ ਨਾ ਮਾਨੀ ਇਹ ਜਾਨ ਇੱਕ ਦਿਨ ਮਰ ਜਾਣਾ ਤੁਰ ਜਾਣਾ ਜੀਵਨ ਦੇ ਮਰ ਜਾਣ ਤੋਂ ਪਹਿਲਾਂ ਅਮਰ ਹੋ ਜਾਣਾ ਜੀਵਨ ਦੇ ਚਲੇ ਜਾਣ ਤੋਂ ਪਹਿਲਾਂ ਮੈਂ ਧਰਮ ਦੀ ਦੁਨੀਆਂ ਵਿੱਚ ਚਲੇ ਜਾਣਾ ਨਿਤਨੇਮੀ ਬਣਨਾ ਸਿਮਰਨ ਕਰਨਾ ਸੇਵਾ ਕਰਨੀ ਧਰਮ ਕਮਾਉਣਾ ਗੁਰੂ ਦੇ ਸ਼ਬਦ ਨਾਲ ਜੁੜਨਾ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਚੇਤਸ ਨਾ ਹੀ ਦੁਨੀਆਂ ਫਨ ਖਾਨੇ ਐ ਭਲਿਆ ਇਹ ਫਨਾਹ ਦਾ ਖਾਨਾ ਹੈ ਤੂੰ ਕਿਉਂ ਨਹੀਂ ਚੇਤਦਾ ਕਿਉਂ ਨਹੀਂ ਸਿਮਰਨ ਕਰਦਾ ਸਤਿਗੁਰੂ ਰਹਿਮਤ ਕਰਨ ਸਿਮਰਨ ਕਰੀਏ ਸੁਰਤ ਵਿੱਚ ਵਾਹਿਗੁਰੂ ਸ਼ਬਦ ਵਸਾਈਏ ਜੀਵਨ ਨੂੰ ਸੰਭਾਲੀਏ ਤਾਂ ਕਿ ਲੋਕ ਪ੍ਰਲੋਕ ਸੇਲਾ ਹੋਵੇ ਜੀ ਇਹਨਾਂ ਅੱਖਰਾਂ ਨਾਲ ਅੱਜ ਦੀ ਭਰੀ ਹਾਜ਼ਰੀ ਵਿੱਚ ਹੋਈਆਂ ਅਨੇਕ ਭੁੱਲਾਂ ਦੀ ਸਤਿਗੁਰੂ ਸਾਧ ਸੰਗਤ ਖਿਮਾ ਬਖਸ਼ਣ ਜੀ ਗੁਰੂ ਕਾ ਸ਼ਬਦ ਹੰਦਰ ਹਿਰਦੇ ਵਿੱਚ ਵਸੇ ਹਾਰਦਿਕ ਤੌਰ ਤੇ ਸਾਰੀ ਸੰਗਤ ਦਾ ਮੈਂ ਤਹਿ ਦਿਲੋਂ ਜੀ ਆਇਆ ਕਹਿੰਦੇ ਹਾਂ ਹਾਰਦਿਕ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਨਾਲ ਸਾਂਝ ਪਾਉਂਦੇ ਆ ਗੁਰਸੰਗਤ ਰੂਪ ਵਿੱਚ ਬੈਠਣਾ ਕੀਤਾ ਹਾਰਦਿਕ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹ ਕੇ ਅਰਥ ਕਰਵਾਏ ਤਿੰਨਾਂ ਦਾ ਵੀ ਹਾਰਦੇ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਓ ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ ਸ਼ਬਦ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ
ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਵਾਹਿਗੁਰੂ ਜੀ ਕਾ ਖਾਲਸਾ